ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਹਿਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਉਸ ਪਾਰ ਬ੍ਰਹਮ ਪਰਮੇਸ਼ਵਰ ਜੀ ਦੀ ਕਿਰਪਾ ਦਇਆ ਦਾ ਸਦਕਾ ਹਜ਼ੂਰ ਦੀ ਪਵਿੱਤਰ ਸ਼ਰਨ ਵਿੱਚ ਇਕੱਤਰ ਹੋ ਕੇ ਆਪ ਜੀ ਨੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਬੜੇ ਪ੍ਰੇਮ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਜੋ ਹਜ਼ੂਰ ਦੇ ਅੰਮ੍ਰਿਤ ਬਚਨ ਜਪਜੀ ਸਾਹਿਬ ਜੀ ਦੀ ਵਿਚਾਰ ਪ੍ਰਾਰੰਭ ਕੀਤੀ ਸੀ, ਕੱਲ 38 ਪੌੜੀਆਂ ਸੰਪੂਰਨ ਹੋ ਚੁੱਕੀਆਂ ਨੇ। ਅੱਜ ਮੇਰੇ ਗੁਰੂ ਦੇਵ ਜੀ ਦੇ ਪਵਿੱਤਰ ਮੁੱਖ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ ਆਪ ਜੀ ਨੇ ਗੁਰੂ ਕਿਰਪਾ ਦੇ ਨਾਲ ਸਰਵਣ ਕੀਤਾ। ਆਓ ਸਤਿਗੁਰੂ ਜੀ ਦੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਕਰ ਸਕੀਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਬਖਸ਼ਿਸ਼ ਕਿਰਪਾਲਤਾ ਮਿਹਰ ਕਰੋ, ਹਜ਼ੂਰ ਆਪ ਵਿੱਚ ਵਰਤ ਕੇ ਆਪਣੇ ਅੰਮ੍ਰਿਤ ਬਚਨ ਦੀ ਵਿਚਾਰ ਪ੍ਰੇਮ ਭਾਵਨਾ ਨਾਲ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਇਕਾਗਰਤਾ ਦੀ ਦਾਤ ਬਖਸ਼ ਦੇ ਹੋਏ ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਬਚਨ ਦੇ ਅੰਦਰ ਰਹਿਮਤ ਕਰਕੇ ਜੋ ਉਪਦੇਸ਼ ਸਾਨੂੰ ਦ੍ਰਿੜ ਕਰਾਇਆ, ਪਹਿਲਾ ਬਖਸ਼ਿਸ਼ ਭਰਿਆ ਉਪਦੇਸ਼ ਗੁਰੂ ਦੇਵ ਜੀ ਨੇ ਇਹ ਕੀਤਾ ਕਿ ਇਹ ਮਨੁੱਖ ਉਸ ਨਿਰੰਕਾਰ ਪ੍ਰਭੂ ਨੇ ਜੋ ਆਪਾਂ ਧਰਮ ਖੰਡ ਵਿੱਚ ਵੀ ਪੜ੍ਹ ਕੇ ਆਏ ਹਾਂ, ਤੈਨੂੰ ਦਾਤਾਂ ਦਿੱਤੀਆਂ ਨੇ, ਸਵਾਸ ਲੈਣ ਵਾਸਤੇ ਮੇਰੇ ਮਾਲਕ ਨੇ ਤੈਨੂੰ ਪਵਨ ਦੇ ਦਿੱਤੀ, ਤੇਰੇ ਜੀਵਨ ਦਾ ਆਧਾਰ ਪਰਮੇਸ਼ਵਰ ਨੇ ਪਾਣੀ ਦੇ ਦਿੱਤਾ, ਤੇ ਸ਼ਾਇਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਨੇ, ਉਸ ਮੇਰੇ ਮਾਲਕ ਨੇ ਰਹਿਣ ਵਾਸਤੇ ਤੈਨੂੰ ਧਰਤੀ ਦਿੱਤੀ, ਤੇ ਹਜ਼ੂਰ ਨੇ ਸ਼ਬਦ ਵਰਤੇ ਪਵਨ ਗੁਰੂ ਦੀ ਤਰ੍ਹਾਂ ਪਾਣੀ ਨੂੰ ਪਿਤਾ ਨਾਲ ਤੁਲਨਾ ਦੇ ਦਿੱਤੀ, ਤੇ ਧਰਤੀ ਨੂੰ ਮੇਰੇ ਦਾਤਾਰ ਪਿਤਾ ਜੀ ਨੇ ਕਿਰਪਾ ਕਰਕੇ ਮਾਂ ਦੇ ਨਾਲ ਤੁਲਨਾ ਦਿੱਤੀ। ਫਿਰ ਅਗਲਾ ਬਖਸ਼ਿਸ਼ ਭਰਿਆ ਜਿਹੜਾ ਬਚਨ ਕੀਤਾ, ਹਜ਼ੂਰ ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ, ਇਸ ਧਰਤੀ ਤੇ ਸਵਾਸ ਲੈਂਦਿਆਂ ਪਰਮੇਸ਼ਵਰ ਦੀ ਦਿੱਤੀ ਕੋਈ ਦਾਤ ਨੂੰ ਮਾਣਦਿਆਂ ਤੂੰ ਜੋ ਵੀ ਕਰਮ ਕਰਨਾ ਤੇ ਤੇਰੇ ਚੰਗੇ ਤੇ ਮੰਦੇ ਕਰਮ ਨੂੰ ਧਰਮ ਰਾਜ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜ਼ਰੂਰ ਵਾਚੇਗਾ, ਫਿਰ ਤੇਰੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਤੂੰ ਪਰਮੇਸ਼ਵਰ ਦੇ ਨੇੜੇ ਹੋਣਾ ਕਿ ਦੂਰ ਹੋਣਾ, ਤੇ ਅਖੀਰ ਤੇ ਬਖਸ਼ਿਸ਼ ਕੀਤੀ ਦੁਨੀਆਂ ਦੇ ਲੋਕੋ ਜਿਨ੍ਹਾਂ ਨੇ ਵੀ ਇਸ ਧਰਤੀ ਤੇ ਮਾਲਕ ਦੇ ਨਾਮ ਨੂੰ ਜਪਿਆ ਉਹਨਾਂ ਦੇ ਮੁੱਖ ਪਰਮੇਸ਼ਵਰ ਦੀ ਦਰਗਾਹ ਵਿੱਚ ਉਪਜਲੇ ਨੇ, ਤੇ ਕੇਵਲ ਉਹ ਨਹੀਂ, ਮੇਰੇ ਮਾਲਕ ਨੇ ਇੰਨੀ ਕੁ ਬਖਸ਼ਿਸ਼ ਕੀਤੀ, ਉਹਨਾਂ ਦੇ ਪਿੱਛੇ ਬੇਅੰਤ ਲੋਕ ਹੋਰ ਵੀ ਇਸ ਭਗਜਨ ਤੋਂ ਤਰ ਜਾਂਦੇ। ਸਤਿਗੁਰੂ ਨੇ ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਕਿਰਪਾ ਇਹ ਕੀਤੀ, ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਲੋਕ ਦੋ ਵਾਰੀ ਆਇਆ। ਥੋੜਾ ਜਿਹਾ ਆਰੰਭ ਵਿੱਚ ਅਰਜ਼ ਕਰਦੇ ਹਾਂ, ਇੱਕ ਤਾਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਲੋਕ ਆਪਾਂ ਜਪਜੀ ਸਾਹਿਬ ਦੇ ਅਖੀਰ ਅੱਜ ਵਾਚਨੇ ਪਏ ਹਾਂ, ਤੇ ਦੂਸਰੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਕ 146 ਤੇ ਮਾਂਝ ਕੀ ਵਾਰ ਅੰਦਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਮੁੱਖ ਤੋਂ ਇਹ ਬਚਨ ਉਚਾਰਨ ਕੀਤਾ ਹੋਇਆ। ਅਰਥ ਇਕੋ ਨੇ, ਸਿਰਫ ਤਿੰਨ ਥਾਵਾਂ ਤੇ ਪਾਠ ਭੇਦ ਜ਼ਰੂਰ ਹੈ। ਵਿਚਾਰ ਤੋਂ ਪਹਿਲਾਂ ਅਰਜ਼ ਕਰਦੇ ਹਾਂ, ਕਈ ਵਾਰੀ ਜਦੋਂ ਉਹ ਸ਼ਲੋਕ ਪਹਿਲੀ ਵਾਰ ਕੋਈ ਪੜ੍ਹਦਾ ਤੇ ਉਹਦੇ ਮਨ ਵਿੱਚ ਬਦੋ ਬਦ ਇਹ ਖਿਆਲ ਆਉਂਦਾ ਕਿ ਸ਼ਾਇਦ ਇਸ ਸ਼ਲੋਕ ਵਿੱਚ ਕਿਤੇ ਪ੍ਰੈਸ ਦੀ ਕਿਤੇ ਲਿਖਣ ਵਾਲੇ ਦੀ ਉਕਾਈ ਤਾਂ ਨਹੀਂ, ਪਰ ਤਿੰਨ ਪਾਠ ਭੇਦ ਨੇ। ਪਹਿਲਾ ਬਚਨ ਇੱਥੇ ਆਪਾਂ ਪੜ੍ਹਿਆ ਪਵਨ ਗੁਰੂ, ਉੱਥੇ ਸਾਹਿਬ ਕਹਿੰਦੇ ਨੇ ਪੌਣ ਗੁਰੂ। ਇੱਥੇ ਆਪਾਂ ਪੜ੍ਹਿਆ ਦਿਵਸ ਰਾਤ ਦੋਏ ਦਾਈ ਦਾਇਆ, ਉੱਥੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਦਿਨਸ ਰਾਤ ਦੋਏ ਦਾਈ ਦਾਇਆ। ਇੱਥੇ ਆਪਾਂ ਬਚਨ ਪੜ੍ਹੇ ਹੈ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉੱਥੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਨਾਨਕ ਤੇ ਮੁੱਖ ਉਜਲੇ ਹੋਰ ਕੇਤੀ ਛੁੱਟੀ ਨਾਲ। ਤਿੰਨ ਥਾਵਾਂ ਤੇ ਸਤਿਗੁਰੂ ਨੇ ਪਾਠ ਭੇਦ ਆਪ ਹੀ ਰੱਖੇ। ਧੰਨ ਗੁਰੂ ਨਾਨਕ ਸਾਹਿਬ ਅੱਜ ਬਖਸ਼ਿਸ਼ ਪੈ ਕਰਦੇ ਨੇ, ਕਹਿਣ ਲੱਗੇ ਪਵਨ ਗੁਰੂ, ਇਹ ਪਵਨ ਜੋ ਤੂੰ ਸਵਾਸ ਲੈਣਾ ਪਏ, ਇਹ ਮਾਨੋ ਤੇਰੇ ਲਈ ਇੱਕ ਗੁਰੂ ਦੀ ਤਰ੍ਹਾਂ ਨੇ। ਧਿਆਨ ਦੇਣਾ ਕਿ ਪਵਨ ਗੁਰੂ ਤੁਲਨਾ ਇੱਕ ਦਿੱਤੀ ਏ ਕਿ ਜਿਵੇਂ ਸਵਾਸਾਂ ਤੋਂ ਬਿਨਾਂ, ਪ੍ਰਾਣਾਂ ਤੋਂ ਬਿਨਾਂ ਸਰੀਰ ਕਾਇਮ ਨਹੀਂ, ਸੱਚ ਜਾਣੀ ਇਸੇ ਤਰ੍ਹਾਂ ਆਤਮਾ ਜਿਹੜੀ ਏ ਗੁਰੂ ਤੋਂ ਬਿਨਾਂ ਇਹਦਾ ਵੀ ਟਿਕਾ ਨਹੀਂ, ਇਹਦੇ ਅੰਦਰ ਵੀ ਉਹ ਰਹਿਮਤ ਨਹੀਂ। ਸ਼ਾਇਦ ਕਹਿਣ ਲੱਗੇ ਪਾਣੀ ਇੱਕ ਪਿਤਾ ਦੀ ਤਰ੍ਹਾਂ ਤੇ ਧਰਤੀ ਇੱਕ ਮਾਂ ਦੀ ਤਰ੍ਹਾਂ। ਹੁਣ ਆਓ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਆਪਾਂ ਵਾਚੀਏ। ਭਾਈ ਸਾਹਿਬ ਭਾਈ ਗੁਰਦਾਸ ਹੁਰਾਂ ਨੇ ਇਸ ਸ਼ਲੋਕ ਦੀ ਵਿਆਖਿਆ ਵੀ ਕੀਤੀ। ਉਹ ਕਹਿੰਦੇ ਨੇ ਪਵਨ ਗੁਰੂ, ਗੁਰ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਕਹਿਣ ਲੱਗੇ ਜਿਵੇਂ ਸਵਾਸ ਲੈਨੇ ਆ, ਸਰੀਰ ਦੇ ਲਈ ਪ੍ਰਾਣ ਪਵਨ ਅਤ ਜ਼ਰੂਰੀ ਹੈ, ਤੇ ਸੱਚ ਜਾਣੀ ਪਵਨ ਦਾ ਅਰਥ ਆਪਾਂ ਬੋਲ ਵੀ ਕਰਨੇ ਆ, ਤੇ ਜਿਸ ਸਤਿਗੁਰੂ ਨੇ ਤੈਨੂੰ ਸ਼ਬਦ ਸੁਣਾਇਆ, ਜਿਵੇਂ ਸਵਾਸ ਸਰੀਰ ਲਈ ਜ਼ਰੂਰੀ ਨੇ, ਇਸੇ ਤਰ੍ਹਾਂ ਮੇਰੇ ਦਾਤੇ ਦਾ ਬਖਸ਼ਿਆ ਹੋਇਆ ਗੁਰੂ ਸ਼ਬਦ, ਵਾਹਿਗੁਰੂ ਸ਼ਬਦ ਤੇਰੇ ਅੰਦਰ ਨੂੰ ਬਲਵਾਨ ਕਰਨ ਲਈ, ਜਿਉਂਦਿਆਂ ਰੱਖਣ ਲਈ ਜ਼ਰੂਰੀ ਹੈ। ਪਵਨ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਪਾਣੀ ਪਿਤਾ ਪਵਿੱਤਰ ਕਰ, ਗੁਰਮੁਖ ਪੰਥ ਨਿਵਾਣ ਚਲਾਇਆ। ਦੂਜੀ ਇਹ ਪੰਕਤੀ ਦੇ ਅਰਥ ਕਰਦੇ ਨੇ ਪਾਣੀ ਦੇ, ਕਹਿਣ ਲੱਗੇ ਜਿਵੇਂ ਪਾਣੀ ਮਨੁੱਖ ਦੇ ਅੰਦਰ ਨੂੰ, ਮਨੁੱਖ ਦੇ ਤਨ ਨੂੰ ਧੋ ਕੇ ਪਵਿੱਤਰ ਕਰ ਦਿੰਦਾ ਹੈ, ਤੇ ਦੂਸਰਾ ਇਹਦਾ ਸੁਭਾਅ ਹੈ ਇਹ ਨਿਵਾਣ ਨੂੰ ਚੱਲਦਾ ਹੈ, ਤੇ ਜਿਹੜਾ ਸ਼ਬਦ ਗੁਰੂ ਮੇਰੇ ਦਾਤੇ ਨੇ ਤੈਨੂੰ ਬਖਸ਼ਿਆ, ਸੱਚ ਜਾਣੀ ਇਸ ਸ਼ਬਦ ਗੁਰੂ ਨੇ ਤੇਰੇ ਜੀਵਨ ਨੂੰ ਧੋ ਕੇ ਰੱਖ ਦੇਣਾ, ਤੇ ਜਿਉਂ ਜਿਉਂ ਸ਼ਬਦ ਦੀ ਕਮਾਈ ਕਰਨਾ, ਸਤਿਗੁਰੂ ਨੇ ਪਾਣੀ ਦੀ ਤਰ੍ਹਾਂ ਆਪਣਾ ਪੰਥ ਜਿਹੜਾ ਉਹ ਨਿਮਰਤਾ ਵਾਲੇ ਪਾਸੇ ਚਲਾਇਆ। ਪਵਨ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਪਾਣੀ ਪਿਤਾ ਪਵਿੱਤਰ ਕਰ, ਗੁਰਮੁਖ ਪੰਥ ਨਿਵਾਣ ਚਲਾਇਆ। ਕਹਿਣ ਲੱਗੇ ਧਰਤੀ ਮਾਤ ਮਹੱਤ ਕਰ, ਓਤ ਪੋਤ ਸੰਜੋਗ ਬਣਾਇਆ ਕਿ ਧਰਤੀ ਮਾਤ ਮਹੱਤ, ਇੱਥੇ ਵੀ ਸ਼ਬਦ ਆਇਆ ਕਿ ਆਪਾਂ ਪੜ੍ਹਿਆ ਕਿ ਮਾਤਾ ਧਰਤ ਮਹੱਤ, ਮਹੱਤ ਦਰ ਤੇ ਵੱਡੀ। ਕਹਿਣ ਲੱਗੇ ਧਰਤੀ ਇੱਕ ਮਾਂ ਦੀ ਤਰ੍ਹਾਂ ਹੀ, ਤੇ ਰੱਬ ਨੇ ਓਤ ਪੋਤ ਸੰਜੋਗ ਬਣਾਇਆ, ਇਹਦੇ ਵਿੱਚ ਜੀਵ ਪੈਦਾ ਹੁੰਦੇ ਨੇ ਇਸ ਧਰਤੀ ਤੇ, ਇਹੀ ਧਰਤੀ ਜਿਹੜੀ ਏ ਤੇਰੀ ਸੰਭਾਲ ਪਈ ਕਰਦੀ। ਵੱਡੀ ਕਿਉਂ ਸ਼ਬਦ ਵਰਤਿਆ, ਅੱਗੇ ਅਰਜ਼ ਕਰਨਾ। ਕਹਿਣ ਲੱਗੇ ਮਾਤਾ ਧਰਤ ਮਹੱਤ ਕਰ, ਓਤ ਪੋਤ ਸੰਜੋਗ ਬਣਾਇਆ, ਦਾਈ ਦਾਇਆ ਰਾਤ ਦੇਹੋਂ, ਬਾਲ ਸੁਭਾਏ ਜਗਤ ਖਿਲਾਇਆ, ਦਿਨ ਤੇ ਰਾਤ ਜਿਹੜੇ ਨੇ ਇਹ ਖੜਾਵੇ ਤੇ ਖੜਾਵੀ ਦੀ ਤਰ੍ਹਾਂ ਨੇ ਤੇ ਸੰਸਾਰ ਖੇਡਦਾ ਪਿਆ। ਤੇ ਭਾਈ ਜੀ ਨੇ ਤੱਤ ਦੀ ਗੱਲ ਕਹੀ, ਕਹਿਣ ਲੱਗੇ ਇਸ ਪਹਿਲੀਆਂ ਪੰਕਤੀਆਂ ਦਾ ਅਰਥ ਇਹ ਵੇ, ਰੱਬ ਨੇ ਤੈਨੂੰ ਸਵਾਸ ਲੈਣ ਲਈ ਪਵਨ ਦਿੱਤੀ, ਤੇਰੇ ਜੀਵਨ ਦਾ ਆਧਾਰ ਪਾਣੀ ਦਿੱਤਾ, ਸਾਈ ਨੇ ਰਹਿਣ ਲਈ ਧਰਤੀ ਦਿੱਤੀ, ਪਰ ਗੁਰਮੁਖ ਜਨਮ ਸਕਾਰ ਥਾ ਸਾਧ ਸੰਗਤ ਵਸ ਆਪ ਗਵਾਇਆ। ਜਿਸ ਗੁਰਮੁਖ ਨੇ ਇੰਨੀ ਦਾਤ ਲੈ ਕੇ ਸੰਗਤ ਵਿਚ ਆ ਕੇ ਆਪਣੀ ਖੌ ਨੂੰ ਮਿਟਾ ਦਿੱਤਾ, ਸੱਚ ਜਾਣੀ ਉਹਦਾ ਮੁੱਖ ਰੱਬ ਦੀ ਦਰਗਾਹ ਵਿਚ ਉਜਲਾ ਹੋਵੇਗਾ। ਸਾਹਿਬ ਕਹਿਣ ਲੱਗੇ ਅੱਜ ਕਿ ਪਵਨ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਹਵਾ ਸਾਡੀ ਜ਼ਿੰਦਗੀ ਦਾ ਆਸਰਾ। ਸਤਿਗੁਰੂ ਨੇ ਤਾਂ ਬਾਣੀ ਵਿਚ ਇਹੀ ਬਚਨ ਕੀਤਾ, ਜੋ ਅੱਜ ਸ਼ਲੋਕ ਪਹਿਲਾਂ ਪਾਉਣ ਫਿਰ ਪਾਣੀ ਤੇ ਫਿਰ ਧਰਤੀ, ਭਾਵਾਂ ਸ੍ਰਿਸ਼ਟੀ ਕਦੋਂ ਸਾਜੀ ਕਿਵੇਂ ਸਾਜੀ ਇਹ ਮੇਰੇ ਮਾਲਕ ਦੀ ਰਜ਼ਾ। ਪਰ ਸ਼ਬਦ ਵਰਤਿਆ ਜਾਂਦਾ ਕਿ ਵਾਹਿਗੁਰੂ ਨੇ ਆਪਣੇ ਮੁੱਖ ਤੋਂ ਸ਼ਬਦ ਕਿਹਾ ਤੇ ਸ਼ਬਦ ਨਾਲ ਧਰਤੀ ਸਿਰਜੀ ਗਈ। ਪਰ ਹਜ਼ੂਰ ਦੀ ਬਾਣੀ ਪੜੀਏ ਮਹਾਰਾਜ, ਪਹਿਲਾਂ ਪਹਿਲ ਇਹ ਸਭ ਕੁਝ ਹੋਂਦ ਵਿਚ ਕਿਵੇਂ ਆਇਆ। ਜੇ ਅੱਜ ਇੱਥੇ ਗੁਰਦੇਵ ਕਹਿ ਰਹੇ ਨੇ ਪਵਨ ਗੁਰੂ ਪਾਣੀ ਪਿਤਾ, ਉਥੇ ਸ਼ਾਇਦ ਕਹਿੰਦੇ ਨੇ ਸਾਚੇ ਤੇ ਪਵਣਾ ਭਇਆ ਪਵਣੇ ਤੇ ਜਲ ਹੋਏ। ਸੱਚੇ ਨਿਰੰਕਾਰ ਕਰਤਾਰ ਨੇ ਆਪਣੇ ਤੋਂ ਪਵਨ ਹਵਾ ਬਣਾ ਦਿੱਤੀ, ਪਵਣੇ ਤੇ ਜਲ ਹੋਏ, ਪੌਣ ਤੋਂ ਪਾਣੀ ਬਣ ਗਿਆ, ਜਲ ਤੇ ਤ੍ਰਿਭਵਨ ਸਾਜਿਆ ਘੱਟ ਘੱਟ ਜੋਤ ਸਮੋਏ, ਪਾਣੀ ਤੋਂ ਸਾਰੇ ਬ੍ਰਹਿਮੰਡ ਜੋ ਧਰਤੀ ਤੂੰ ਤੱਕ ਨੇ ਇਹ ਸਿਰਜ ਦਿੱਤੀ। ਇਸ ਕਰਕੇ ਪਾਣੀ ਇੱਕ ਪਿਤਾ ਦੀ ਤਰ੍ਹਾਂ ਹੀ ਜਿਹਦੇ ਤੋਂ ਤਿੰਨਾਂ ਭਵਨਾਂ ਦੀ ਪੈਦਾਇਸ਼ ਹੋ ਗਈ। ਸਾਹਿਬ ਕਹਿਣ ਲੱਗੇ ਸਾਚੇ ਤੇ ਪਵਣਾ ਪਿਆ ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ ਘੱਟ ਘੱਟ ਜੋਤ ਸਮੋਏ। ਹਜ਼ੂਰ ਨੇ ਬਾਣੀ ਵਿਚ ਇਕ ਹੋਰ ਵੀ ਪ੍ਰਮਾਣ ਦਿੱਤਾ, ਮਾਰੂ ਰਾਗ ਪੜੀਏ। ਸਾਹਿਬ ਕਹਿੰਦੇ ਨੇ ਪੌਣ ਗੁਰੂ ਪਾਣੀ ਪਿਤ ਜਾਤਾ ਉਧਰ ਧਰਤੀ, ਜਿਹੜੀ ਆ ਧਰਤੀ ਏ ਇਹ ਇਸ ਤਰ੍ਹਾਂ ਜਿਵੇਂ ਇੱਕ ਪੇਟ ਹੋਵੇ। ਸਾਹਿਬ ਕਹਿਣ ਲੱਗੇ ਪੌਣ ਗੁਰੂ ਪਾਣੀ ਪਿਤ ਜਾਤਾ ਉਧਰ ਸੰਜੋਗੀ ਧਰਤੀ ਮਾਤਾ, ਰਹਿਣ ਦਿਨਸ ਦਾਇਆ ਇਹ ਦੋਵੇਂ ਖਿਡਾਵਿਆਂ ਦੀ ਤਰ੍ਹਾਂ, ਜਲ ਜਗ ਦੁਨੀਆਂ ਸੰਸਾਰ ਇਹਨੂੰ ਰੱਬ ਆਪ ਜਿਹੜਾ ਇੱਕ ਖੇਡ ਵਿਚ ਖਿਡਾਉਂਦਾ ਪਿਆ। ਹਜ਼ੂਰ ਨੇ ਇਕ ਹੋਰ ਬਚਨ ਕਿਹਾ, ਕਹਿਣ ਲੱਗੇ ਜੋ ਕੁਝ ਤੂੰ ਆਪਣੇ ਤਨ ਵਿਚ ਤੱਕਣਾ ਸੱਚ ਜਾਣੀ ਤੇਰੇ ਤਨ ਦੀ ਥੰਮੀ ਵੀ ਕੇਵਲ ਪਾਉਣੀ ਆ। ਇਹ ਕਿਵੇਂ ਗੁਰੂ ਹੈ? ਹਜ਼ੂਰ ਦੇ ਬਚਨ ਆਪਾਂ ਪੜ੍ਹਨੇ ਆ, ਕਾਚ ਕੋਟੰਗ ਰਚੰਤ ਤੋਇੰਗ, ਤੇਰਾ ਸ਼ਰੀਰ ਇੱਕ ਕੱਚ ਦਾ ਕਿਲਾ ਹੈ ਪਰ ਬਣਾਇਆ ਕਿਤੇ ਤੁਵੇਂ ਰਚੰਤ ਤੋਇੰਗ, ਤੋਇੰਗ ਦਾ ਅਰਥ ਹੈ ਪਾਣੀ, ਪਾਣੀ ਪਿਤਾ। ਹੁਣ ਇੱਥੇ ਪਾਣੀ ਦੇ ਅਰਥ ਤਬਦੀਲ ਹੋ ਜਾਣੇ ਨੇ, ਇੱਕ ਪਾਣੀ ਆਪਾਂ ਪੀਨੇ ਆ ਤੇ ਬਾਕੀ ਜੇ ਪਵਨ ਵੀ ਹੋਵੇ ਧਰਤੀ ਵੀ ਹੋਵੇ, ਤੇ ਜੇ ਪਾਣੀ ਨਾ ਹੋਵੇ ਤੇ ਧਰਤੀ ਵਿਚੋਂ ਪੈਦਾਇਸ਼ ਫਿਰ ਵੀ ਨਹੀਂ। ਆਪਾਂ ਤੱਕਨੇ ਆ ਜਿੱਥੇ ਕਾਲ ਪੈਂਦੇ ਨੇ ਉਥੇ ਧਰਤੀ ਵੀ ਹੈ, ਹਵਾ ਵੀ ਤੇਜ਼ ਚੱਲਦੀ ਏ, ਪਰ ਜੇ ਮੀਂਹ ਨਹੀਂ ਤੇ ਕੱਲੀ ਉਹ ਪਵਨ ਤੇ ਕੱਲੀ ਧਰਤੀ ਦੇ ਨਾਲ, ਕਦੀ ਵੀ ਧਰਤੀ ਦੇ ਵਿਚੋਂ ਪਾਣੀ ਤੋਂ ਬਿਨਾਂ ਫਸਲ ਦੀ ਪੈਦਾਇਸ਼ ਨਹੀਂ। ਸਾਹਿਬ ਕਹਿਣ ਲੱਗੇ ਗੁਰਮੁਖਾ ਕਾਚ ਕੋਟੰਗ, ਜਿਹੜਾ ਕੱਚ ਦਾ ਇਹ ਤੇਰਾ ਸ਼ਰੀਰ ਕਿਲਾ ਬਣਿਆ, ਰਚੰਤ ਤੋਇੰਗ ਇਹ ਤੈਨੂੰ ਰੱਬ ਨੇ ਇੱਕ ਪਾਣੀ ਦੀ ਬੂੰਦ ਤੋਂ ਕਿਲੇ ਨੂੰ ਸਾਜ ਦਿੱਤਾ। ਤੇ ਹਜ਼ੂਰ ਦਾ ਬਚਨ ਇੱਕ ਆਪਾਂ ਪੜ੍ਹਨੇ ਆ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਉਹਦੇ ਵੱਲ ਇਸ਼ਾਰਾ। ਸਮਝਿਓ ਬਾਣੀ ਪੜ੍ਹਨ ਵਾਲੇ ਅਰਥ ਸਮਝਣਗੇ। ਆਪਾਂ ਪੜ੍ਹਨੇ ਆ ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮਜਹਾਰ, ਇਹ ਵੇ ਰਚੰਤ ਤੋਇੰਗ ਕਾਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣੇ, ਰੱਬ ਨੇ ਤੇਰੇ ਉਤੇ ਇਸ ਚੰਮ ਦਾ ਇਸ ਖੂਨ ਦਾ ਲੇਪਣ ਕਰ ਦਿੱਤਾ। ਨਵੰਗ ਤਾਂ ਦਵਾਰੰਗ ਤੀਤ ਰਹਿ ਤੰਗ, ਅੱਗੇ ਕਹਿਣ ਲੱਗੇ ਬਾਏ ਰੂਪੰਗ ਅਸਥੰਮਣੇ, ਥੰਮ ਜਿਹੜਾ ਦਿੱਤਾ ਰੱਬ ਨੇ ਪਵਨ ਦਾ ਦਿੱਤਾ, ਸਵਾਸਾਂ ਦੀ ਇੱਕ ਥੰਮੀ ਏ, ਤੇ ਸੱਚ ਜਾਣੀ ਜੇ ਥੰਮੀ ਨਿਕਲ ਜਾਏ ਤੇ ਬੰਦਾ ਢੇਰੀ ਹੋ ਜਾਂਦਾ। ਜਿਵੇਂ ਥੰਮ ਨਿਕਲੇ ਤਾਂ ਛੱਤ ਗਈ। ਤੇ ਸਤਿਗੁਰੂ ਨੇ ਜਦੋਂ ਇੱਥੇ ਕਿਹਾ, ਕਹਿਣ ਲੱਗੇ ਪਵਨ ਤੇਰੇ ਸ਼ਰੀਰ ਦੀ ਥੰਮੀ ਏ। ਹੁਣ ਜੇ ਅਰਥ ਕਰਾਂਗੇ ਪਵਨ ਗੁਰੂ ਤੇ ਸਾਹਿਬ ਦੇ ਬਚਨ ਪੜ੍ਹਨੇ ਪੈਣਗੇ ਕਿ ਜਿਵੇਂ ਸ਼ਰੀਰ ਨੂੰ ਪਵਨ ਦੀ ਥੰਮੀ ਸਵਾਤ ਦੀ ਥੰਮੀ ਏ ਤਾਂ ਸ਼ਰੀਰ ਕਾਇਮ ਏ, ਜੇ ਅੰਦਰ ਸ਼ਬਦ ਦੀ ਥੰਮੀ ਏ ਤੇ ਤਾਂ ਤੇਰੀ ਆਤਮਾ ਕਾਇਮ ਏ। ਆਪਾਂ ਪੜ੍ਹਨੇ ਹਾਂ ਨਾ, ਸਾਹਿਬ ਕਹਿਣ ਲੱਗੇ जो मंदर को थामे थमन पवन गुरु कह लगे जो मंदर को थामे थमन त्यों गुरु का शब्द मने अस्थमन नमनता द्वारंग पीत रहतंग बाय रूपंग अस्थंभने कदी पढ़ो बाबा रविदास जी दे बचन कह लगे जल की पीत पवन का थंबा रब ने इस पवन नू एक थमी दी तरह तेरे शरीर विच लाया जल की पीत पवन का थंबा रक्त बुंद का गारा रक्त बुंद का अर्थ धरती नाल आपां करांगे उत्थे भी शब्द बुंद लई पानी वरत्या गे हजूर दे बचना विचों पढ़ने आ शायद कहिंदे ने पहला पानी जियो है जित हरिया सब कोई हजूर अज कहन लगे पवन गुरु जिवें सवास लैन लई खवा अत जरूरी है इसे तरह गुरमुखा इस जीव आत्मा दे लई तेनू सतगुरु दे शब्द दी अत लोड़ है फिर साहब कहन लगे पवन इस तरह जिवें गुरु दी तरह पानी पिता ते पानी इस तरह जिवें एक पिता होवे जिदे तो अगे वंश चलनी साहब कहन लगे माता धरत महत एते शब्द वरते है महत ते अर्थ कीते ने वड्डी एते मां नू धरती नू मां नाल तुलना दिती आपां आम तौर ते शब्द वरतने आ धरती मां साहब कहन लगे ए धरती मां बड़ी वड्डी आ ते मां विच बड़े गुण ने चेते रखो इस्त्री होना होर गल ए ते मां बन जाना होर गल यही कारण स्याणिया ने शब्द वरते ने कहन लगे इस्त्री केवल तजर्बा कुछ होर ए ते जदों गोद विच कुख विचो पुत्र जां धी जन्म लैंदा है उदों मां दे जीवन दा तजर्बा कुछ होर मां नू किन्नी कु उच्ची तुलना दित्ती साहब ते कहन लगे धरती मां दी तरह ही ते चेते रखियो दुनिया दे बाकी रिश्ते ढूंढे जा सकदे ने बनाए जा सकदे ने पर अम्मा दा मां दा रिश्ता एक ऐसा है जेड़ा कदी ना खरीदया जा सकदा ते ना कदी बनाया जा सकदा आपां बाणी विच पढ़ने आ ना हजूर कहिंदे ने भंड मुआ भंड पाली है अर्थ स्पष्ट ने इस्त्री दी मौत होवे ते मनुख अपनी जिंदगी दे दिन कढ़न लई भंड पालिया होर इस्त्री दी पाल करदा है पर जदों किते मां चलाना कर जाए संसार दे लोको भावें बेअंत लोक आके धीरज देणगे पर सच जाणियो दुनिया विच मां दा रिश्ता कदी खरीदया नहीं जांदा ओनू ढूंढिया लभोगा कित्थों यही कारण अकबर दे जीवन दी घटना आम तौर ते पढ़ी सुनाई जांदी है मां दी मौत होई सिर्फ एक खिन विचो अर्ज कर रहे धरती नू मां नाल तुलना दिती है ते वड्डी क्यों कहा गया आम तौर ते शब्द मां वरतने आपां मां दी मौत होई ते अकबर वर्गा सम्राट रोया ते जदों किते अहलकारां ने वजीरां अमीरां ने पुछया सी कि तेरिया अखां विच नीर क्यों आम तौर ते नू महाराजा रणजीत सिंह नाल भी जोड़दे ने तेरिया अखां विच नीर क्यों तू सम्राट है ते किले विच वगदियां उन्हें एक गल कही सी कहिंदा दुनिया दे लोगो अज मैं बाहर निकलना कोई बादशाह सलामत कोई प्रजा पालक कोई मेनू खुदा नाल तुलना दिंदा है पर जदों घर वड़दा सा ना उस अम्मा दे दरवाजे विचों बूहे विचों आवाज आउंदी सी अक्कू कहन लगा अज तो बाद सम्राट कहन वाले ता बड़े ने पर अक्कू शब्द मेरे लिए दुनिया तो खामोश हो चुका है साहब कहिंदे ने धरती नू मां नाल तुलना दित्ती शायद प्रोफेसर मोहन सिंह ने कीती तां गल जरूर मां दी एक खिन मैं विचों निकलिया वा थोड़ा जिहा मां नू धरती कहा गया वो कहिंदा मां वर्गा घनश्यावां बूटा किधरे नजर न आए जिस तो लै के छां उधारी रब ने सुरग बनाए ते उह गल कहिंदा नहीं कहन लगे बाकी कुल दुनिया दे बूटे जड़ सुकियां कमलांदे बाकी संसार दे बूटे जदो जड़ सुके उदो कमला जांदे ने सुक जांदे ने पर मां एक ओ बूटा जदो एदे फुल नू कोई तोड़दा है एदे फुल दे टुटण नाल मां बूटा कमला जांदा है कहन तो मुराद औलाद दा दुख ने सहिंदी साहब कहन लगे बाणी विच माता धरत महत मां नू वड्डी कहा गया धरती नू वड्डी मां कहा शब्द महत वरत्या नाल एक गुरमुख ने अर्थ कीते ने कहन लगे मां जन्म देने वाली भी है ਪਰ ਵੱਡੀ ਮਾਂ ਧਰਤੀ ਨੂੰ ਕਿਉਂ ਕਿਹਾ? ਅੱਜ ਮਾਂ ਦੀ ਕੁੱਖ ਵਿਚ ਬੱਚਾ ਪਲਦਾ ਤੇ ਸਾਹਿਬ ਨੇ ਬਾਣੀ ਵਿਚ ਬਚਨ ਕੀਤਾ ਜਿਉ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾਂ ਤੇ ਤੱਕਿਓ ਧਰਤ ਮਹੱਤ ਕਿਉਂ ਮੈਂ ਵੱਡੀ ਮਾਂ ਕਿਉਂ? ਤੇ ਬੜੇ ਦੇਰ ਤੋਂ ਮਨ ਵਿਚ ਇਹ ਗੱਲ ਖਟਕੇ ਵੀ ਧਰਤੀ ਨੂੰ ਵੱਡੀ ਮਾਂ ਕਿਉਂ ਕਿਹਾ? ਜਨ ਜਿਉ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ ਵੱਡਾ ਹੋਏ ਧਨ ਖਾਤ ਦੇ ਘਰ ਭੋਗ ਬਿਲਾਸਾ। ਜੇ ਪੁੱਤਰ ਜੰਮੇਗਾ ਵੱਡਾ ਹੋਵੇਗਾ ਤੇ ਕੱਲ ਨੂੰ ਮੇਰੇ ਤੇ ਬੁਢੇਪਾ ਆਇਆ ਤੇ ਇਹ ਪੁੱਤਰ ਮੇਰਾ ਆਸਰਾ ਬਣ ਕੇ ਮੈਨੂੰ ਰਿਜ਼ਕ ਮੈਨੂੰ ਕੁਝ ਕਮਾ ਕੇ ਦਏਗਾ। ਉਹਨੂੰ ਵੀ ਮਾਂ ਕਿਹਾ ਪਰ ਇਹਨੂੰ ਧਰਤ ਮਹੱਤ ਵੱਡੀ ਮਾਂ ਕਿਹਾ। ਕਿਉਂ? ਕਿਉਂਕਿ ਇਹ ਮਾਂ ਨੂੰ ਇੱਕ ਆਸ ਹੈ ਕਿ ਜੇ ਮੇਰੀ ਹਿੱਕ ਤੇ ਇੱਕ ਮੇਰਾ ਜੀਵ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਦਾ ਵੱਡੀ ਮਾਂ ਤਾਂ ਹੈ ਜਿਵੇਂ ਇੱਕ ਮਾਂ ਜਨਮ ਦੇ ਆਪਣੀ ਸੁੰਦਰਤਾ ਵਾਰ ਉਹਨੂੰ ਦੁੱਧ ਪਿਆਏਗੀ, ਉਹ ਮਾਂ ਉਹਨੂੰ ਗੋਦ ਵਿਚ ਖੜਾਏਗੀ, ਉਹਦਾ ਮਲ ਮੂਤਰ ਵੀ ਆਪਣੇ ਕੋਲ ਧੋਵੇਗੀ। ਪਰ ਕਹਿਣ ਲੱਗੇ ਇੱਕ ਸਮਾਂ ਆਉਂਦਾ ਹੈ ਕਿ ਉਹ ਮਾਂ ਕਈ ਵਾਰੀ ਪੁੱਤਰ ਦੇ ਮੋਢਿਆਂ ਤੇ ਚਲੀ ਜਾਂਦੀ ਏ, ਪਰ ਧਰਤੀ ਮਾਂ ਉਹੀ ਜਿਹਦੇ ਤੇ ਤੇਰਾ ਜਨਮ ਹੋਇਆ, ਇਹਨੇ ਤੈਨੂੰ ਆਪਣੀ ਹਿੱਕ ਤੇ ਖੇਡਣਾ ਹੱਸਣਾ ਗਾਉਣਾ ਲਿਖਣਾ ਸਿਖਾਇਆ। ਪਰ ਆਪਣੀ ਹਿੱਕ ਵਿਚੋਂ ਇਹਨੇ ਪਦਾਰਥ ਪੈਦਾ ਕਰ ਤੇਰੀ ਪਰਵਰਿਸ਼ ਦਾ ਪ੍ਰਬੰਧ ਕੀਤਾ ਤੇ ਤੇਰੀ ਇਸ ਗੰਦਗੀ ਨੂੰ ਵੀ ਮਾਂ ਨੇ ਸਮੇਟਿਆ। ਪਰ ਵੱਡੀ ਮਾਂ ਤਾਂ ਹੀ ਇਹਨੇ ਤੇਰੇ ਮੋਢਿਆਂ ਤੇ ਨਹੀਂ ਜਾਣਾ, ਜਿੱਦਣ ਤੂੰ ਕੂਚ ਕੀਤਾ ਉਦਣ ਤੇਰੀ ਸਵਾਹ ਨੂੰ ਵੀ ਇਹਨੇ ਸਾਂਭ ਲੈ। ਮਾਤਾ ਧਰਤ ਮਹੱਤ ਕਹਿਣ ਲੱਗੇ ਪਵਨ ਗੁਰੂ ਪਿਆਰੇ, ਪਵਨ ਇਸ ਤਰ੍ਹਾਂ ਜਿਵੇਂ ਗੁਰੂ ਦੀ ਤਰ੍ਹਾਂ, ਪਾਣੀ ਇਸ ਤਰ੍ਹਾਂ ਜਿਵੇਂ ਪਿਤਾ ਦੀ ਤਰ੍ਹਾਂ, ਮਾਤਾ ਧਰਤ ਮਹੱਤ ਤੇ ਮਾਂ ਵੱਡੀ ਏ, ਧਰਤੀ ਮਾਂ ਬਹੁਤ ਵੱਡੀ ਏ। ਕਹਿਣ ਲੱਗੇ ਦਿਵਸ ਰਾਤ ਦੋਏ ਦਾਈ ਦਾਇਆ, ਦੋ ਸ਼ਬਦ ਵਰਤੇ ਨੇ ਦਿਵਸ ਤੇ ਰਾਤ। ਦਿਨ ਜਿਹੜਾ ਇਹ ਦਾਇਆ ਹੈ ਤੇ ਰਾਤ ਜਿਹੜੀ ਇਹ ਦਾਈ। ਦਾਇਆ ਦਾ ਅਖਰੀ ਅਰਥ ਹੁੰਦਾ ਖਿਡਾਵਾ ਤੇ ਦਾਈ ਦਾ ਅਰਥ ਹੈ ਖਿਡਾਰਨ, ਜਿਹੜੀ ਖਿਡਾਵੀ ਖਿਡਾਉਂਦੀ ਏ। ਬਾਦਸ਼ਾਹਾਂ ਦੇ ਪਾਤਸ਼ਾਹਾਂ ਦੇ ਜਿਹੜੇ ਬੱਚੇ ਹੁੰਦੇ ਸਨ ਅਕਸਰ ਉਹਨਾਂ ਨੂੰ ਕਰਨਾ ਕਿ ਦਾਈ ਨੇ ਆਪਣੀ ਖਿਡਾਵੀ ਨੇ ਆਪਣੀ ਗੋਦ ਵਿਚ ਲੋਰੀ ਦੇ ਕੇ ਸਵਾਣਾ ਤੇ ਜਦੋਂ ਬੱਚੇ ਨੇ ਕਹਿਣਾ ਮੈਂ ਬਾਹਰ ਖੇਡਣ ਜਾਣਾ ਤੇ ਉਦੋਂ ਖਿਡਾਵੇ ਨੇ ਚੁੱਕ ਕੇ ਉਹਨੂੰ ਬਾਗ ਵਿਚ ਸਾਰਾ ਦਿਨ ਸੈਰ ਕਰਾਣੀ। ਸਾਹਿਬ ਕਹਿੰਦੇ ਨੇ ਦੇਖ ਮੇਰੇ ਕਰਤਾਰ ਨੇ ਸਵਾਸ ਤੈਨੂੰ ਦਿੱਤੇ ਨੇ, ਜਿਹੜੇ ਅਰਥ ਸਮਝਣ ਵਾਲੇ ਨੇ ਸਵਾਸ ਦਿੱਤੇ ਨੇ, ਪਾਣੀ ਦਿੱਤਾ ਜਿਹਦੇ ਤੋਂ ਸਭ ਕੁਝ ਉਪਜਦਾ ਪਿਆ, ਧਰਤੀ ਦਿੱਤੀ ਜਿਹੜੀ ਵੱਡੀ ਮਾਂ ਈ। ਤੇ ਸਾਹਿਬ ਕਹਿਣ ਲੱਗੇ ਰਾਤ ਤੇ ਦਿਨ ਖਿਡਾਵੀ ਤੇ ਖਿਡਾਵਾ ਨੇ, ਜਦੋਂ ਦਿਨ ਚੜਦਾ ਤੇ ਦਿਨ ਦੀ ਲੋਅ ਵਿਚ ਤੂੰ ਦੁਨੀਆਂ ਦੀ ਕਿਰਤ ਵਿਹਾਰ ਕਾਰ ਕਰਨਾ, ਇਹ ਮਾਨੋ ਦਿਨ ਤੈਨੂੰ ਸਾਰਾ ਦਿਨ ਆਪਣੀ ਗੋਦ ਵਿਚ ਖਿਡਾਉਂਦਾ ਪਿਆ ਤੇ ਸਾਰਾ ਦਿਨ ਤੂੰ ਕਿਰਤ ਕਰਨਾ ਹੱਸਣਾ ਖੇਡਣਾ ਅੱਕਦਾ ਥੱਕਦਾ ਨਹੀਂ। ਤੇ ਜਦੋਂ ਰਾਤ ਪੈਂਦੀ ਏ ਮੇਰੇ ਮਾਲਕ ਨੇ ਰਾਤ ਤੇਰੇ ਲਈ ਇੱਕ ਖਿਡਾਵੀ ਦੀ ਤਰ੍ਹਾਂ ਬਣਾਈ ਏ, ਥੱਕਿਆ ਟੁੱਟਿਆ ਉਹਨੇ ਤੇ ਰਾਤ ਆਪਣੀ ਗੋਦ ਵਿਚ ਤੈਨੂੰ ਨੀਂਦ ਦੀ ਲੋਰੀ ਦੇ ਕੇ ਸਵਾ ਦਿੰਦੀ। ਸਾਹਿਬ ਕਹਿਣ ਲੱਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਤੇ ਕਹਿਣ ਲੱਗੇ ਦਿਵਸ ਰਾਤ ਦੋਏ ਦਾਈ ਦਾਇਆ, ਰਾਤ ਤੇ ਦਿਨ ਖਿਡਾਵੀ ਤੇ ਖਿਡਾਵੇ ਦੀ ਤਰ੍ਹਾਂ ਤੇ ਕਦੀ ਤੱਕਿਓ। ਇੱਥੇ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਕਹਿੰਦੇ ਨੇ ਵਾਹਿਗੁਰੂ ਦਾ ਵਿਤਕਰਾ ਨਹੀਂ। ਹੁਣ ਕਈ ਵਾਰੀ ਆਪਾਂ ਤੱਕਨੇ ਆ ਨਾ, ਸਤਿਗੁਰੂ ਦਾ ਇੱਕ ਇੱਕ ਬਚਨ ਅਮੋਲਕ ਹੈ। ਸ਼ਬਦ ਵਰਤਿਆ ਖੇਲ ਹੈ ਸਗਲ ਜਗਤ, ਸਾਰਾ ਜਗਤ ਖੇਡਦਾ। ਆਮ ਤੌਰ ਤੇ ਬਾਦਸ਼ਾਹ ਦੇ ਬੱਚਿਆਂ ਨੂੰ ਖਿਡਾਵੀ ਤੇ ਖਿਡਾਵਾ ਖਿਡਾਉਂਦੇ ਨੇ, ਆਪ ਉਹਨਾਂ ਦੇ ਬੱਚੇ ਘਰ ਵਿਲਕਦੇ ਹੋਣਗੇ ਤੇ ਅਮੀਰ ਦੇ ਬੱਚਿਆਂ ਨੂੰ ਉਹ ਲੋਰੀ ਦਿੰਦੇ ਹੋਣਗੇ, ਆਪਣੇ ਬੱਚੇ ਉਹਨਾਂ ਦੇ ਭੁੱਖ ਨਾਲ ਤੜਪਦੇ ਹੋਣਗੇ ਤੇ ਅਮੀਰ ਦੇ ਬੱਚਿਆਂ ਨੂੰ ਜਿਹਦੇ ਨੌਕਰ ਨੇ ਕਈ ਤਰ੍ਹਾਂ ਦੇ ਪਕਵਾਨ ਉਹਨਾਂ ਨੂੰ ਦੇਣਗੇ। ਕਹਿੰਦੇ ਨੇ ਮੇਰੇ ਮਾਲਕ ਨੇ ਬਿਲਕੁਲ ਵਿਤਕਰਾ ਨਹੀਂ ਕੀਤਾ, ਇੱਕ ਕੱਖਾਂ ਦੀ ਕੁੱਲੀ ਵਿਚ ਰਹਿਣ ਵਾਲੇ ਨੂੰ ਵੀ ਦਿਨ ਖਿਡਾਵਾ ਦਿੱਤਾ ਤੇ ਚੇਤੇ ਰੱਖੀ ਇੱਕ ਬਾਦਸ਼ਾਹ ਦੇ ਮਹਿਲ ਵਿਚ ਰਹਿਣ ਵਾਲੇ ਨੂੰ ਵੀ ਰੱਬ ਨੇ ਦਿਨ ਖਿਡਾਵਾ ਦਿੱਤਾ। ਇਹ ਨਹੀਂ ਕਿ ਦਿਨ ਕੇਵਲ ਅਮੀਰਾਂ ਲਈ ਏ ਗਰੀਬਾਂ ਲਈ ਨਹੀਂ, ਇਹ ਨਹੀਂ ਕਿ ਰਾਤ ਕੇਵਲ ਪਾਤਸ਼ਾਹ ਦੇ ਬੱਚਿਆਂ ਲਈ ਏ ਕਿ ਇੱਕ ਭਿਖਾਰੀ ਦੇ ਬੱਚੇ ਲਈ ਨਹੀਂ। ਕਹਿਣ ਲੱਗੇ ਵਾਹ ਮੇਰੇ ਮਾਲਕਾਂ ਤੇਰੀ ਇਸ ਦਾਤ ਤੋਂ ਕੁਰਬਾਨ ਜਾਈਏ जे पवन दिती आ सब नू सांझी, जे तू किरपा करके पानी दिता सांझा, जे धरती दिती तू ता धरती रहन नू बनाई, ए गल वकरी के मनुख दी कौमे ने वंडी पा दिती। साहब कहन लगे रात ते दिन तू बिना विचकरे दे खड़ावे दिते ने, जिदे विच जीव दिन रात खेडदा पिया, दिवस रात दो दाई दाया खेल है, सगल जगत सारा जगत खेड़ दे। हुण अगे गुरु देव ने किरपा कीती, कहन लगे प्यारिया खेड खेडन विच बड़ा फर्क, कुछ ऐसे ने जेड़े एहो जी खेड खेड दे ने के पिता पातशाह दी गोद विच परवान हो जांदे ने, कुछ एहो ने जेड़े एहो जी खेड खेड के जांदे ने के मां बाप पिता दी उहनां नूं खुशी नसीब नहीं हुंदी। खेड दे सारे ने पर कहिंदे ने कि जिवें एक बादशाह दरबार ला के बैठा है ते उहदे सामने वजीर जीवां दे हिसाब किताब करदा है, आमदन दे लोकां दे फैसले हुंदे ने, कहिंदे ने मेरे मालका तू तां इह सानूं सुख दे साधन दित्ते ने, पर जिद्दन कूच करना चंगियाईयां बुरियाईयां वाचै धर्म हदूर ध्यान दिया। जिस पंक्ति वल चंगियाईयां तेरे कीते हुए चंगे कर्म, बुरियाईयां दर ते कीते हुए बुरे कर्म वाचै वाचदा है कौन? अगे शब्द धर्म हदूर, पर ध्यान देना इथे इहदा अर्थ यह नहीं कि धर्मराज जेड़ा वह अपनी हजूरी विच वाचदा है। शब्द हदूर ते हदूर दा अर्थ है हदूर दे राड़े नू लगी है सियारी, हदूर दर ते हदूर विच कह लगे वाचै धर्म हदूर, ते शब्द इथे वाचै वे चचे ते दुलावां ने इक लां नहीं, अर्थ समझने चंगियाईयां बुरियाईयां वाचै धर्म हदूर, धर्म राज रब दी हजूरी विच तेरे कर्मां नू वाचदा है ते ओदी हजूरी विच वाचे हुए कर्म कदी किसे नाल बेइंसाफी नहीं हुंदी। ओ धर्मराज वाचदा पिया तेरे कर्मां नू। आपां कई वारी कहने ना पिछले दिन भी अर्ज कीती सी, कहने सब कुछ इत्थे वे गुरमुखो खिमा करियो, मैनू धन गुरु ग्रंथ साहिब दी बाणी तो बिना होर किसे दा पता नहीं, मेरे साहिब दा अमृत बचन पढ़ियो। सतगुरु कहिंदे ने मनुख जदों आउंदा चेते रख, आउंदा इकला ही। आपां कहने जान लग्या कदी किसे दे नाल कुछ नहीं गया, पर धन गुरु ग्रंथ साहिब कहिंदे ने केड़ा बंदा है जेड़ा दुनिया तो खाली जांदा है, मैनू दिखा तां सही केड़ा मनुख है जेड़ा खाली गया। जे पुछिए दाता कि संसार विच आया मनुख तन छड गया दौलत छड गया, ए नाल तां आपणे कुछ नहीं लग्या। ते सतगुरु दा अमृत बचन एक दिन पढ़िया सी कि टिचर वसै सुखेलड़ी, जिचर साथी नाल जां साथी उठी चलिया तां धन खाकू राल। कहिंदे ने मन बैराग भया दर्शन देखना का चाओ, एदे अर्थ वैसे कीते ने एक दिन, पर सतगुरु कहिंदे ने जदों किसे दी अर्थी उठदी ऐ ते मैं दो घड़ियां नहीं ओनू तक के मन विच बैराग पैदा हो गया, मालका चले ता मैं भी जाना है, घटो घट जान तो पहला तेरे दीदार कर लवां। कहन लगे मेरे मालक मन बैराग पया दर्शन देखना का चाओ। कहन लगे धन सो तेरा थान जिचर वसिया कंत कर, जियो जियो सब कहात। एदे अर्थ ए नहीं, आम तौर ते साडे समाज भी जदो अर्थ कर लगने आ बाणी दे समर्थ कोई नहीं। जे किसे औरत दे पति दी मौत हो जाए ओ कहिंदे ने छड्डे तां बाणी विच वी गुरु कह गए ने कि जे पति सिर ते आए ते इज्जत ते नहीं ते धक्के पैणे ने। नहीं गुरमुखो एदा अर्थ ए नहीं, जिचर वसिया कंत कर जिन्नी देर तक आत्मा पति तेरे अंदर है जियो जियो सब कहात, जा उठी चलसी कंतड़ा ता कोई ना पुछे तेरी बात। हुण जेड़े असीं कहने अगे नाल कोई जांदा है, साहिब कहिंदे ने पई अड़ै सौ सेव तू सौ रड़ै सुख वस, गुरमिल चज आचार सिख तुद कदै न लगै दुख। पर क्यों जे सुहागण बने मालक दे दर ते, कहन लगे पई अड़ै सौ सेव तू सौ रड़ै सुख वस, इथे जे साई नू सिमरेगी ते सौरे कर जाके इज्जत होगी। गुरमिल चज आचार सिख तुद कदा न लगा सुख दुख सबना सोरा वंजना सामुक लावन हार पर कह लगे नानक धन सुहागनी जिन शह नाल प्यार। दूसरा प्रमाण उथे नाल कोई जांदा आ शब्द आम तौर ते पढ़िया जांदा कि धन जोबन अर फुलड़ा। मैं अर्ज कर रहा चंगी आईया बुरी आईया वाचा धर्म हदूर साहब कहिंदे ने तन जोबन अर फुलड़ा नथ जड़े दिन चार पबन केरे पत जो ढल ढुल जुम्मन हार रंग माण लै प्यारिया। एदा अर्थ ए नहीं कि दुनिया दियां रंग रलियां मान मेरे साईं दे नाम दा रंग माण लै प्यारिया जां जोबन नो गुला दिन थोड़े थके भया पुराना चोला। सज्जन मेरे रंगले जाए सुते जीरान हमती वन्या डूमनी रोवा चिणी बाण की ना सुने ही गोरिये आपन कन्नी सोए लगी आवे सोरे नितना पैया होए। नानक सुती पई है जान वरती सन जेड़े किन्ने अगे कोई जाना नहीं साहब किन्ने गुणा गवाई गंटड़ी अवगण चली बन। चली बन का मतलब अर्थ की करांगे चंगियाईया बुरियाईया वाचा धर्म दूर साहब दे बचन जे कोई नाम जपद कह लगे भाई रे राम कहो चित लाए जे चंगियाईया पले ने अगे साव सुजान है। ओ सियाणा ही साहब दा बचन हुंदा वणज करो वण जा रहे हो वखर रहे हो संभाल तैसी वस्त विसाई है जैसी निबह नाल अगे साव सुजान है लैसी वस्त संभाल। भाई रे राम कहो चित लाए अपने अंदर नू टिका के वैगुरु दे नाम नू कहो हर जस लाह ले चलो सौ देखा पति आए हुण जदो कुछ लैके जाएगा तो खुश होवेगा ना। साहब कहिंदे ने किसे ने चंगे गुण पले बन्ने हुण चंगे गुणा दा अर्थ कई वारी असीं करने। मास्टर तारा सिंह नू एक सवाल कीता सी किसे ने कि देश भगती पहला देश प्रेम पहला के सिखी पहला। उन्होंने बड़े कमाल का उत्तर दिता कहन लगे जिधर तू मेनू ले जाना चाहना भी सिखी छड़ के देश भगती चेते रखी देश भगती सिखी दे विच छोटा जा अंग ही सिखी बड़ी विशाल ही बहुत विशाल वड्डा एदा दायरा ही। सहब सच्चे पातशाह महाराज कृपालू कहिंदे पए ने कि प्यारे जो कुछ तू अपने नाल चंगियाईया का मतलब हुण आपां कहने भी नाम नहीं जपदे वेखो जी काम ही पूजा है आम तौर ते कहा जांदा है। गुरमुखो बिल्कुल चंगी गल है सतगुरु ने यह नहीं कहा कि केवल माला पकड़ के बंदा सारा दिन बैठा रहे किरत कोई करे ना। मेरे सच्चा साईं कहिंदा है ना काल खाए कि चथों दे नानक राह पछाण है से पर कल्ला काम नहीं जे तू सोचे मेरे कुल दया दा गुणे खिमा दा गुणे। ए सारियां गल्लां चंगियां ने क्योंकि इन्हां गुणा तो बिना भगती फलीभूत नहीं हुंदी। कल भी जिहड़ी असीं पौड़ी वाची है ना वह भी गुण ने बिन गुण कीते भगत ना होए। पर साहब कहिंदे ने नाम फिर भी बीजना पएगा नाम फिर भी जपना पएगा। हजूर कहिंदे ने तेरे कीते होए चंगे ते मंदे करन मेरे वाहगुरु की हजूरी विच वाचे जांदे ने। फिर पुछिए मेरे दाता जी कृपा करके दसना करो कि किस तरह वाचे जांदे ने। हजूर दा एक अमृत बचन हुंदा है कहन लगे गुरमुखा फरीदा वेख कपा है जेठिया जे सिर थिया तिला चंगियाईया बुरियाईया वाचै धर्म हदूर। फरीदा वेख कपा है जेठिया जे सिर थिया तिला का मादे अर काग दे कुन्ने कोय लिया मंदे अमल करेंदिया ए सजाए तिना। चंगियाईया बुरियाईया वाचै धर्म हदूर। हजूर फिर बचन कर देने एक होर प्रमाण हुंदा है वेख जे मिठा कत्या उदाहरण है गन्ना जदो मिठे नाल भर जांदा है ना ते इहदे विच हंकार दी अंश सिर्फ एक पख लैणा उदाहरण। साहिब कहिंदे ने गन्ना मिठे नाल भरिया ते सोचदा मेरे वर्गा केड़ा मेरे कोल मिठास बड़ी है। साहिब ने इत्थे प्रमाण लिया दुनिया दे माड़े कर्मां वल कहिंदे ने आम तौर ते नाम नूं मनुख कौड़ा कहिंदी ते दुनिया दे विकार मिठे करके जान दई पर चेते रखी इस वकारा दे मिठे पिछे लाके जो तू कुकर्म करने कदी गन्ने दी हालत तकिया मिठे नल भरिया सी ते जिमीदार ने मनुख ने पैरां तो इनू वध दिता पटिया नहीं पैरां तो कटिया ਤੇ ਕੱਟ ਕੇ ਇਹਦੇ ਛਿਲਕੇ ਨੂੰ ਉਤਾਰਿਆ, ਪਰਤ ਕੇ ਟੁਕੜੇ ਕਰਕੇ ਗੰਢਾਂ ਬਣੀਆਂ ਤੇ ਰੱਖ ਕੇ ਵੇਲਣੇ ਦੀਆਂ ਲੱਖਾਂ ਵਿਚ ਇਹਨੇ ਉਸ ਥਾਂ ਤੇ ਇਸ ਗੰਨੇ ਨੂੰ ਪੀੜ ਦਿੱਤਾ। ਵੇਲਣੇ ਵੀ ਜਦੋਂ ਪੀੜਿਆ, ਪੱਛੀਆਂ ਗੰਨੇ ਦਾ ਛਿਲਕਾ ਇਕ ਪਾਸੇ ਤੇ ਰਸ ਇਕ ਪਾਸੇ। ਕਹਿਣ ਲੱਗੇ, ਜਿਸ ਮਿੱਠੇ ਦਾ ਮਾਣ ਕਰਦਾ ਸੀ ਉਹ ਤਾਂ ਕੜਾਏ ਵਿਚ ਪੈ ਕੇ ਤਪਦਾ ਪਿਆ ਹੈ, ਤੇ ਜਿਹੜੇ ਛਿਲਕੇ ਦਾ ਤੈਨੂੰ ਮਾਣ ਸੀ ਉਸੇ ਅੱਗ ਦੇ ਵਿਚ ਛਿਲਕਾ ਬਲਦਾ, ਉਹਦੇ ਸੇਕ ਨਾਲ ਹੀ ਤੂੰ ਸੜੀ ਜਾਣਾ ਪਿਆ। ਸਾਹਿਬ ਕਹਿੰਦੇ ਨੇ ਜਦੋਂ ਉਹ ਕੜਾਏ ਦੇ ਵਿਚੋਂ ਆਵਾਜ਼ ਆਉਂਦੀ ਏ, ਗੁੜ ਜਦੋਂ ਬਣਾਈ ਦਾ, ਬੁਲਬਲੇ ਉਹਦੇ ਵਿਚੋਂ ਨਿਕਲਦੇ ਨੇ। ਸਾਹਿਬ ਕਹਿੰਦੇ ਨੇ ਮੈਂ ਕੋਲੋਂ ਲੰਘਿਆ ਤੇ ਜਿਵੇਂ ਉਹ ਮਿੱਠਾ ਵੀ ਕਹਿ ਰਿਹਾ ਸੀ ਕਿ ਬਾਬਾ ਲੋਕ ਸਮਝਦੇ ਨੇ ਕਿ ਅੱਗੇ ਕਿਸੇ ਪੁੱਛਣਾ ਨਹੀਂ, ਆ ਦੇਖ ਦੁਨੀਆਂ ਦਾ ਸਵਾਦ ਮਿੱਠਾ ਜਾਣਿਆ, ਅੱਜ ਮੇਰੀ ਇਹ ਹਾਲਤ ਬਣ ਗਈ ਤੇ ਜਿਹੜੇ ਵਿਕਾਰ ਮਿੱਠੇ ਜਾਣਦੇ ਨੇ ਉਹਨਾਂ ਦਾ ਕੀ ਬਣੇਗਾ। ਸਿਰਫ ਇੱਕ ਪ੍ਰਮਾਣ ਲਿਆ। ਕਹਿਣ ਲੱਗੇ, ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਡੇਢ ਸੌ ਮਲ ਸਜਾਏ, ਰਸ ਕਸ ਟੱਟਰ ਪਾਈਐ, ਤੱਪੈ ਤਹਿ ਦਿਲ ਲਾਏ, ਤੀਹ ਸੌ ਫੋਗ ਸੰਭਾਲੀਐ, ਦਿੱਚੈ ਅੱਗ ਚਲਾਏ। ਬਾਬਾ ਨਾਨਕ ਕਹਿੰਦੇ ਨੇ, ਨਾਨਕ ਮਿੱਠਾ ਪੱਤਰੀਐ, ਵੇਖੋ ਲੋਕਾ ਆਏ। ਲੋਕੋ ਤੱਕੋ, ਚੰਗੀਆਂ ਆਈਆਂ ਬੁਰੀਆਂ ਆਈਆਂ, ਵਾਚੈ ਧਰਮ ਹਦੂਰ। ਹੁਣ ਸਤਿਗੁਰੂ ਦੀ ਬਾਣੀ ਵਿਚੋਂ ਪੁੱਛੀਏ ਦਾਤਾ, ਕਿ ਜਿਹੜੇ ਕਰਮ ਮਾੜੇ ਕਰਨੇ ਆ ਇਹਦੀ ਸਜ਼ਾ ਹੈ। ਬਾਬੇ ਫਰੀਦ ਦਾ ਇੱਕ ਬਚਨ ਪੜ੍ਹਨੇ ਆ ਕਿ ਜਿੰਨੀ ਕਮੀ ਨਾ ਗੁਣ ਤੇ ਕਮੜੇ ਵਿਸਾਰ, ਕਿਉਂਕਿ ਮਤ ਸ਼ਰਮਿੰਦਾ ਸੀਵੀ ਸਾਈ ਦੇ ਦਰਬਾਰ ਉੱਤੇ ਵਾਚੈ ਧਰਮ ਹਦੂਰ। ਉਸ ਹਜ਼ੂਰੀ ਵਿਚ ਵਾਚੇ ਜਾਣੇ ਨੇ। ਇੱਕ ਸਵਾਲ ਪੈਦਾ ਹੋਵੇਗਾ। ਸਾਹਿਬ ਨੇ ਫਿਰ ਅੱਗੇ ਕੀਤਾ, ਕਹਿਣ ਲੱਗੇ, ਕਰਮੀ ਆਪੋ ਆਪਣੀ ਇਹਦੇ ਨਾਲ ਹੀ ਜੁੜੇਗਾ। ਕਰਮੀ ਆਪੋ ਆਪਣੀ ਕੇ ਨੇੜੇ, ਪਾਠ ਕਹਿ ਨਹੀਂ, ਪਾਠ ਹੈ ਕੇ। ਜਦੋਂ ਆਪਾਂ ਪੜ੍ਹਨੇ ਆ, ਜਿਤਨੀ ਕਸੂਝ ਸਾਹਿਬ ਨੇ ਦਿੱਤੀ, ਆ ਅਰਦਾਸ ਕਰਨੇ ਆ, ਤੂੰ ਠਾਕੁਰ ਤੂੰ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ। ਛੇ ਸਾਰੀ ਪੌੜੀ ਵਿਚ ਕੋਈ ਨਹੀਂ ਹੈਗਾ, ਪਰ ਆਪਾਂ ਕਹੀ ਜਾਂਦੇ ਹਾਂ ਉੱਚੇ ਛੇ, ਉੱਚਾ ਭਗਵੰਤ ਸ਼ਬਦ ਉੱਥੇ ਜਿੰਨੀ ਵਾਰੀ ਵੀ ਆਇਆ ਉਹ ਤੇ ਆਇਆ। ਇੱਥੇ ਵੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇੱਥੇ ਸ਼ਬਦ ਨੇੜੇ ਨਹੀਂ, ਰਾੜੇ ਨੂੰ ਦੁਲਾਵਾਂ ਲੱਗੀਆਂ ਨੇ। ਨੇੜੇ ਕੇ ਦਰਸੇ ਕਈ, ਹੇ ਮੇਰੇ ਮਾਲਕ ਆਪਣੇ ਕੀਤੇ ਹੋਏ ਕਰਮਾਂ ਮੁਤਾਬਕ। ਇੱਥੇ ਸ਼ਬਦ ਹੈ ਕਰਮੀ ਆਪੋ ਆਪਣੀ, ਤੇ ਆਪਾਂ ਇੱਕ ਸ਼ਬਦ ਹੋਰ ਪੜਿਆ ਸੀ ਹਜ਼ੂਰ ਦਾ ਕੱਲ ਹੀ, ਕਿ ਜਿਨ ਕੋ ਨਦਰ ਕਰਮ, ਉਥੇ ਕਰਮ ਦਾ ਅਰਥ ਸੀ ਬਖਸ਼ਿਸ਼, ਤੇ ਇੱਥੇ ਕਰਮੀ ਦਾ ਅਰਥ ਹੈ ਆਪਣੇ ਕੀਤੇ ਹੋਏ ਕਰਮ। ਕਹਿਣ ਲੱਗੇ, ਕਰਮੀ ਆਪੋ ਆਪਣੀ, ਤੇਰੇ ਕੀਤੇ ਕਰਮਾਂ ਮੁਤਾਬਕ ਜੋ ਕੋਈ ਤੂੰ ਕਰਦਾ ਰਿਹਾ, ਕਿ ਨੇੜੇ ਕਈ ਜੀਵ ਮੇਰੇ ਵਾਹਿਗੁਰੂ ਦੇ ਨੇੜੇ ਹੋ ਗਏ, ਕਿ ਦੂਰ ਤੇ ਕਈਆਂ ਦੇ ਲੇਖੇ ਵਾਚੇ ਗਏ, ਉਹ ਸਾਈ ਤੋਂ ਦੂਰ ਚਲੇ ਗਏ। ਸਾਹਿਬ ਨੇ ਬਾਣੀ ਵਿਚ ਬਚਨ ਵੀ ਕਹੇ ਨੇ, ਜੋ ਆਪਾਂ ਕਰਮ ਕਰਨੇ ਆ, ਹਜ਼ੂਰ ਦਾ ਬਚਨ ਹੁੰਦਾ ਨਾ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਭਾਈ ਵੀਰ ਸਿੰਘ ਹੋਰਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ, ਵਿਆਖਿਆ ਕਰਮਾਂ ਦੀ ਕਰਦਿਆਂ। ਉਹ ਕਹਿੰਦੇ ਨੇ, ਆਮ ਤੌਰ ਤੇ ਬੰਦਾ ਕਈ ਵਾਰੀ ਜਦੋਂ ਕਰਮ ਕਰਦਾ ਤੇ ਦੂਜੇ ਤੇ ਦੋਸ਼ ਦਿੰਦਾ, ਕਈ ਵਾਰੀ ਮਨੁੱਖ ਭੁੱਲ ਜਾਂਦਾ ਕਿ ਮੈਂ ਜੋ ਕਰਨਾ ਇਹਦਾ ਜ਼ਿੰਮੇਵਾਰ ਮੈਂ ਹਾਂ। ਭਾਈ ਵੀਰ ਸਿੰਘ ਕਹਿੰਦੇ ਨੇ, ਅੰਗੂਰ ਦੀ ਵੇਲ ਨੂੰ ਰੱਬ ਨੇ ਅੰਗੂਰ ਲਾਏ ਨੇ, ਜਿਹੜੇ ਮਿੱਠੇ ਰਸ ਨਾਲ ਸਾਈ ਨੇ ਭਰ ਦਿੱਤੇ, ਤੇ ਧਰਤ ਮਹੱਤ ਜਿਹੜੀ ਏ, ਇਸ ਵੱਡੀ ਮਾਂ ਵਿਚ ਇੰਨੀ ਕੁ ਤਾਕਤ ਏ, ਜੇ ਬੀਜ ਸੁੱਕੇ ਵੀ ਬੀਜੀਏ ਤੇ ਮਿੱਠੇ ਰਸ ਨਾਲ ਭਰ ਦਿੰਦੀ ਏ। ਕਹਿਣ ਲੱਗੇ, ਵੇਲਾਂ ਨੂੰ ਅੰਗੂਰ ਲੱਗੇ, ਦਾਖਾਂ ਲਈਆਂ, ਰੱਬ ਨੇ ਸੰਤਰੇ ਦਿੱਤੇ, ਜੇ ਅੰਗੂਰ ਖਾਏ ਫਲ ਖਾਏ ਤੇਰੇ ਜੀਵਨ ਨੂੰ ਖੁਰਾਕ ਨਾਲ ਤਾਕਤ ਮਿਲੇਗੀ, ਤੇ ਜੇ ਤੂੰ ਇਹਨਾਂ ਅੰਗੂਰਾਂ ਨੂੰ ਚੁੱਕ ਕੇ ਭਾਂਡੇ ਵਿਚ ਪਾ ਕੇ ਪਾਣੀ ਪਾ ਕੇ ਤਰਕਾਈ ਜਾਏ, ਤੇ ਪਰਤ ਕੇ ਸ਼ਰਾਬ ਕੱਢ ਕੇ ਪੀ ਕੇ ਚਾਰ ਬੰਦਿਆਂ ਨਾਲ ਲੜੇ, ਤੇ ਲੜ ਕੇ ਕਹਿ ਵੀ ਜਿਹੜੇ ਅੰਗੂਰਾਂ ਦੇ ਬਾਗ ਨੇ ਇਹਨਾਂ ਵੇਲਾਂ ਸਾਰੀਆਂ ਨੂੰ ਕੱਟ ਦਿਓ, ਇਹਨਾਂ ਚੰਦਰੀਆਂ ਵੇਲਾਂ ਕਰਕੇ ਲੜਾਈ ਹੋ ਗਈ। ਭਾਈ ਸਾਹਿਬ ਕਹਿੰਦੇ ਨੇ, ਉਹਨੇ ਤਾਂ ਅੰਗੂਰ ਦਿੱਤੇ ਸਨ, ਤੇਰੇ ਕਰਮਾਂ ਦੇ ਨਾਲ ਸ਼ਰਾਬ ਬਣੇ ਨੇ,
ਭਾਈ ਸਾਹਿਬ ਦੇ ਬੜੇ ਸੋਹਣੇ ਬਚਨ ਨੇ ਕਿੰਨੇ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ ਕਰਮੀ ਆਪੋ ਆਪਣੀ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾ ਗੱਲ ਟਕਾਏ ਤੂੰ ਉਹ ਤੋੜ ਮੱਟ ਵਿਚ ਪਾਏ ਰੱਖ ਰੱਖ ਕੇ ਤਰਕਾਏ ਦੁੱਖ ਦੇਵੇ ਦਾਰੂ ਉਸ ਵਿਚੋਂ ਤੂੰ ਹੁਣ ਆਪ ਚੁਆਏ ਜਿਹੜਾ ਉਹਦੇ ਵਿਚੋਂ ਦਾਰੂ ਨਿਕਲਿਆ ਉਹ ਦੁੱਖ ਤੂੰ ਆਪ ਪੈਦਾ ਕੀਤਾ ਸਾਹਿਬ ਕਹਿੰਦੇ ਨੇ ਕੋਈ ਆਪਣੇ ਕਰਮਾਂ ਨਾਲ ਉਹਦੇ ਨੇੜੇ ਹੋ ਗਿਆ ਤੇ ਕੋਈ ਕਰਮਾਂ ਨਾਲ ਦੂਰ ਚਲਾ ਗਿਆ ਤੇ ਜਿਹੜੇ ਮੇਰੇ ਸਾਈਂ ਦੀ ਕਿਰਪਾ ਨਾਲ ਉਹਦੇ ਨੇੜੇ ਹੋ ਗਏ ਕਿ ਉਹਨਾਂ ਦੇ ਲੇਖੇ ਵੀ ਵਾਚੇ ਜਾਂਦੇ ਨੇ ਇੱਕ ਪੱਖ ਤਾਂ ਆਪਾਂ ਲੈ ਲਿਆ ਕਿ ਬੁਰਿਆਈਆਂ ਵੀ ਰੱਬ ਵਾਚਦਾ ਤੇ ਜਿਨ੍ਹਾਂ ਕੋਲ ਚੰਗਿਆਈਆਂ ਨੇ ਉਹਨਾਂ ਬਾਰੇ ਭਾਈ ਗੁਰਦਾਸ ਹੋਰਾਂ ਨੇ ਬੜਾ ਪਿਆਰਾ ਬਚਨ ਕਿਹਾ ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਆਪਣੇ ਆਪ ਨੂੰ ਜੋੜਿਆ ਕਿ ਰੱਬ ਦੀ ਦਰਗਾਹ ਤੱਕ ਮੇਰੇ ਗੁਰੂ ਦਾ ਸ਼ਬਦ ਨਾਲ ਚੱਲੇਗਾ ਭਾਈ ਗੁਰਦਾਸ ਕਹਿੰਦੇ ਨੇ ਇਕੱਲਾ ਕਾਗਜ਼ ਲੈ ਤੇ ਉਹਦੇ ਤੇ ਦੋ ਚਾਰ ਪਾਣੀ ਦੀਆਂ ਬੂੰਦਾਂ ਪੈ ਜਾਣ ਤੂੰ ਪਾਣੀ ਵਿਚ ਰੱਖ ਤੇ ਉਹ ਕਾਗਜ਼ ਗਲ ਜਾਏਗਾ ਪਰ ਜੇ ਕਿਤੇ ਉਸ ਕਾਗਜ਼ ਨੂੰ ਘਿਓ ਵਿਚ ਤੂੰ ਚੰਗੀ ਤਰ੍ਹਾਂ ਭਿਓ ਲੈ ਕਰੋੜਾਂ ਗੱਠਾਂ ਇੱਕ ਚਿਨਗ ਨਾਲ ਸੜ ਜਾਂਦੀਆਂ ਨੇ ਪਰ ਛੋਟੀ ਜੀ ਰੂੰ ਦੀ ਬੱਤੀ ਵੱਟ ਕੇ ਦੀਵੇ ਵਿਚ ਪਾਈ ਤੇ ਤੇਲ ਨਾਲ ਮਿਲ ਨਾਲ ਉਹ ਕਈ ਕਈ ਦਿਨ ਬੱਤੀ ਜਿਹੜੀ ਉਹ ਜਲਦੀ ਰਹੀ ਏ ਤੇ ਇੱਕ ਪਾਸੇ ਅੱਗ ਇੱਕੋ ਦਮ ਇੰਨੇ ਰੂਹ ਨੂੰ ਸਾੜਦੀ ਏ ਕਹਿੰਦੇ ਨੇ ਇਕੱਲਾ ਲੋਹਾ ਆਵੇ ਤੇ ਲੱਕੜ ਡੋਬਦਾ ਵਾਹਿਗੁਰੂ ਪਾਣੀ ਡੋਬ ਦੇਗਾ ਪਰ ਜੇ ਕਿਤੇ ਉਹੀ ਲੋਹਾ ਲੱਕੜ ਦੇ ਸੰਗਤ ਬੇੜੀ ਵਿਚ ਬੈਠ ਜਾਏ ਤੇ ਉਹ ਪਾਰ ਹੋ ਜਾਏਗਾ ਪੁੱਛਿਆ ਭਾਈ ਸਾਹਿਬ ਦਾ ਅਰਥ ਕੀ ਕਹਿਣ ਲੱਗੇ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਆਪਣੀ ਮਰਜ਼ੀ ਨਾ ਕਰੀ ਉਹਦੇ ਦਰ ਤੇ ਤੂੰ ਕਾਗਜ਼ ਦੀ ਤਰ੍ਹਾਂ ਗਲ ਜਾਏਗਾ ਪਰ ਚੇਤੇ ਰੱਖੀ ਜੇ ਅੰਦਰ ਗੁਰਮਤ ਗੁਰੂ ਸ਼ਬਦ ਦੇ ਘਿਓ ਨਾਲ ਭਿੱਜ ਗਿਆ ਤੇ ਮੇਰੇ ਸਾਈਂ ਨੇ ਕਿਰਪਾ ਨੇ ਤੈਨੂੰ ਗਲ ਨਹੀਂ ਉਦੇਣਾ ਇਕੱਲੇ ਰੂਹ ਦੀ ਤਰ੍ਹਾਂ ਫੂਕਿਆ ਜਾਏਗਾ ਜੇ ਕਿਤੇ ਸਤਿਗੁਰੂ ਕੀ ਬਾਣੀ ਤੇਲ ਬਣ ਗਈ ਤੇ ਲੋਕਾਂ ਨੂੰ ਵੀ ਚਾਨਣ ਦੇ ਦੇਗਾ ਇਕੱਲਾ ਲੋਹਾ ਬਣੇਗਾ ਡੁੱਬੇਗਾ ਜੇ ਗੁਰੂ ਬੇੜੀ ਦੀ ਸੰਗਤ ਕਰ ਲੇਗਾ ਨਾ ਤੇ ਪਾਰ ਹੋ ਜਾਏਗਾ ਇਸੇ ਤਰ੍ਹਾਂ ਜਮਦੂਤ ਸਾਰੀ ਦੁਨੀਆਂ ਨੂੰ ਖਾਂਦਾ ਹੀ ਪਰ ਜਿਹੜੇ ਗੁਰੂ ਦੇ ਚਰਨਾਂ ਵੀ ਜੁੜ ਗਏ ਉਹਨਾਂ ਦਾ ਦਾਸ ਬਣ ਕੇ ਭੇਟਾ ਲੈ ਕੇ ਅੱਗੋ ਆ ਮਿਲਦਾ ਸਾਹਿਬ ਕਹਿੰਦੇ ਨੇ ਜਿੰਨਾ ਪੱਲੇ ਚੰਗਿਆਈਆਂ ਨੇ ਭਾਈ ਗੁਰਦਾਸ ਦਾ ਬਚਨ ਕਹਿਣ ਲੱਗੇ ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੈ ਕਿਰਤ ਸੰਬੰਧ ਜਲ ਵਧੇ ਸਾਵਧਾਨ ਹੈ ਜੈਸੇ ਕੋਟ ਭਾਰ ਤੂਲ ਚਮਕ ਚਿਨਗ ਜਰੈ ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ ਤੇ ਭਾਈ ਜੀ ਕਹਿਣ ਲੱਗੇ ਜੈਸੇ ਲੋਹ ਬੂਟ ਜਾਤ ਸਲਲ ਮੈਂ ਡਾਰਤ ਹੀ ਕਾਸ਼ਤ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ ਸਤਿਗੁਰ ਭੇਟਤ ਹੀ ਦਸਮ ਦਸਾਨ ਹੈ ਉਹੀ ਜਮਦੂਤ ਦਾਸ ਬਣ ਜਾਂਦਾ ਜਿੰਨੇ ਕੋਲ ਚੰਗਿਆਈਆਂ ਨੇ ਉਹਨੂੰ ਸਾਹਿਬ ਕਹਿੰਦੇ ਨੇ ਚਿੱਤਰ ਗੁਪਤ ਸਭ ਲਿਖ ਤੇ ਲੇਖਾਂ ਭਗਤ ਜਨਾ ਕੋ ਦ੍ਰਿਸ਼ ਨਾ ਦੇਖਾਂ ਜਿਨ੍ਹਾਂ ਕੋਲ ਨਾਮ ਹੈ ਉਹ ਕਹਿੰਦੇ ਨੇ ਸੰਤਨ ਮੌਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਾਂ ਕਰੇ ਗੋ ਜੋ ਫਾਤਿਓ ਸਗਲੋ ਲੇਖਾਂ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾਂ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਉਹਦੀ ਹਜ਼ੂਰੀ ਵਿਚ ਸੱਚ ਨੂੰ ਸੱਚ ਕਹੀ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ ਤੇ ਜਿਨ੍ਹਾਂ ਕੋਲ ਨਾਮ ਦੀ ਚੰਗਿਆਈ ਏ ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਰਨਹਾਰ ਸਾਹਿਬ ਕਹਿਣ ਲੱਗੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਪਰ ਪਿਆਰਿਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕੋਈ ਸਾਈਂ ਦੇ ਨੇੜੇ ਹੋ ਗਏ ਕੋਈ ਆਪਣੇ ਕੀਤੇ ਕਰਮਾਂ ਕਰਕੇ ਦੂਰ ਚਲੇ ਗਏ ਸਤਿਗੁਰੂ ਫਿਰ ਸਾਨੂੰ ਤਤ ਭਾਵ ਦੇ ਦੇ ਅਖੀਰ ਦੀਆਂ ਪੰਕਤੀਆਂ ਕਹਿਣ ਲੱਗੇ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਹੁਣ ਇੱਥੇ ਪਾਠ ਮਸ਼ਕਤ ਵੀ ਕੀਤਾ ਜਾਂਦਾ ਇਹ ਅਰਬੀ ਦਾ ਸ਼ਬਦ ਹੈ ਮਸ਼ਕਤ ਇਹਦਾ ਅਰਥ ਹੈ ਮਿਹਨਤ ਨਾਲ ਸ਼ਬਦ ਆ ਗਿਆ ਕਾਲ ਆਪਾਂ ਕਹਾਂਗੇ ਇਕੱਠੇ ਕਿਵੇਂ ਆ ਗਏ ਜਿਵੇਂ ਲੱਭ ਤੇ ਲੋਭ ਆਉਂਦਾ ਇੱਥੇ ਸਾਹਿਬ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਵੀ ਨਿਆਮ ਧਿਆਇਆ ਦਾਇਰਾ ਤੋੜ ਦਿੱਤਾ ਕਿ ਕੱਲਾ ਇੱਕ ਬੰਦਾ ਨਾਮ ਜਪਦਾ ਸਾਹਿਬ ਕਹਿਣ ਲੱਗੇ ਜਿਨ ਜਿਨ ਨਾਮ ਧਿਆਇਆ ਜਿਨੀ ਨਾਮ ਧਿਆਇਆ ਤਿਨਕੇ ਕਾਜ ਸਰੇ ਪਰ ਕੀ ਹੋ ਗਿਆ ਗੁਰ ਪੂਰਾ ਆਰਾਧਿਆ ਹਰ ਦਰ ਗਏ ਸੱਚ ਖਰੇ ਜਿਨ੍ਹਾਂ ਨੇ ਵੀ ਧਿਆਇਆ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਤਾਂ ਜਿਸ ਜਾਏ ਕਹਿਣ ਲੱਗੇ ਰਵਿਦਾਸ ਚਮਾਰ ਉਸਤਤ ਕਰੇ ਜਿਨੀ ਨਾਮ ਧਿਆਇਆ ਹਰ ਕਿਰਤ ਨਿਮਖ ਇੱਕ ਗਾਏ ਪਤਿਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ ਜਿਨੀ ਨਾਮ ਧਿਆਇਆ ਨਾਮ ਦੇ ਪ੍ਰੀਤ ਲੱਗੀ ਹਰ ਛੇਤੀ ਲੋਕ ਛੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲਿਆ ਮੁਖ ਲਾਏ ਜਿਨੀ ਨਾਮ ਧਿਆਇਆ ਗਏ ਮਸ਼ਕਤ ਉਹਨਾਂ ਨੇ ਜਿਹੜੀ ਮਸ਼ਕਤ ਦਰ ਤੇ ਮਿਹਨਤ ਕੀਤੀ ਅੱਗੇ ਨਾਲ ਸ਼ਬਦ ਆ ਗਿਆ ਘਾਲ ਤੇ ਘਾਲ ਦਾ ਅਰਥ ਹੈ ਉਹਨਾਂ ਦੀ ਕੀਤੀ ਹੋਈ ਕਮਾਈ ਸਫਲੀ ਹੋ ਗਈ ਜਿਨ੍ਹਾਂ ਨੇ ਨਾਮ ਧਿਆਇਆ ਉਹਨਾਂ ਦੀ ਕਮਾਈ ਸਫਲ ਹੋਈ ਨੇਫਲ ਨਹੀਂ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਘਾਲਣਾ ਨੂੰ ਭਾਗ ਲੱਗਾ ਤੇ ਸਾਹਿਬ ਕਹਿੰਦੇ ਨੇ ਫਿਰ ਉਹ ਕੱਲੇ ਸਵਾਰਥੀ ਨਹੀਂ ਸਾਹਿਬ ਕਹਿਣ ਲੱਗੇ ਪਿਆਰਿਆ ਕਿ ਨਾਨਕ ਗੁਰੂ ਨਾਨਕ ਸਾਹਿਬ ਫਰਮਾਉਂਦੇ ਪਏ ਨੇ ਤੇ ਮੁੱਖ ਉਜਲੇ ਤੇ ਕਿਹੜੇ ਦਰ ਤੇ ਜਿਨੀ ਨਾਮ ਧਿਆਇਆ ਜਿਨ੍ਹਾਂ ਨੇ ਨਾਮ ਧਿਆਇਆ ਉਹਨਾਂ ਦੇ ਮੁੱਖ ਰੱਬ ਦੀ ਦਰਗਾਹ ਵਿਚ ਉਜਲੇ ਨੇ ਤੇ ਕੱਲੇ ਨੀ ਕੇਤੀ ਛੁੱਟੀ ਨਾਲ ਜਿਹੜਾ ਉਹਨਾਂ ਦੀ ਸੰਗਤ ਕਰਦਾ ਉਹ ਵੀ ਛੁੱਟ ਜਾਂਦਾ ਹੁਣ ਸਾਹਿਬ ਦੀ ਬਾਣੀ ਪੜਿਓ ਓਏ ਦਾਤੇ ਦੋ ਕਾਟਨ ਹਾਰ ਸਾਹਿਬ ਦਾ ਇੱਕ ਪ੍ਰਮਾਣ ਕੱਲ ਦਿੱਤਾ ਸੀ ਕੋਟ ਕੋਟ ਅੱਗ ਕਾਟਨ ਹਾਰਾ ਦੁੱਖ ਦੂਰ ਕਰਨ ਜੀ ਕੇ ਦਾਤਾਰਾ ਜਿਨ੍ਹਾਂ ਨਾਮ ਧਿਆਇਆ ਉਹ ਆਪਣੇ ਸਾਥੀ ਤਾਰ ਦਿੰਦੇ ਨੇ ਆ ਭਾਈ ਗੁਰਦਾਸ ਹੋਰਾਂ ਦਾ ਇੱਕ ਬਚਨ ਆਉਂਦਾ ਕਹਿੰਦੇ ਜਿਸ ਰਸਤੇ ਤੇ ਗੁਰਮੁਖ ਚੱਲਦਾ ਪਿਆ ਨਾ ਤੂੰ ਚੱਲੀ ਜਾਈ ਉਹਦੇ ਕੋਲ ਇੰਨੀ ਕੁ ਘਾਲਣਾ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਨਹੀਂ ਹਜ਼ੂਰ ਤੇਥੋਂ ਤੱਕ ਕਹਿੰਦੇ ਨੇ ਜਿਹੜਾ ਘਾਲਣਾ ਘਾਲਦਾ ਨਾ ਜਿੰਨੀ ਕੁ ਘਾਲਣਾ ਉਹਨੇ ਘਾਲ ਲਈ ਤੂੰ ਸੰਗਤ ਕਰੇ ਤੇ ਸ਼ਾਇਦ ਤੇਰਾ ਓਨੀ ਘਾਲਣਾ ਘਾਲਣ ਤੋਂ ਬਿਨਾ ਹੀ ਕਰ ਜਾਏ ਹੁਣ ਪਰਨੇ ਸਾਧ ਕੈ ਖੰਗ ਨਹੀਂ ਕਿਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਜਿੰਨੀ ਨਾਮ ਤੇ ਆਇਆ ਇੱਕ ਹਜ਼ੂਰ ਦਾ ਬਚਨ ਹੋਰ ਆਉਂਦਾ ਕਹਿਣ ਲੱਗੇ ਕਬੀਰ ਸੰਤ ਕੀ ਗੈਲ ਨਾ ਛੋਟੀਆਂ ਪਰ ਸ਼ਰਤ ਹੈ ਜਿੰਨੀ ਨਾਮ ਤੇ ਆਇਆ ਪਖੰਡ ਨਹੀਂ ਜਿੰਨੇ ਤੇ ਆਇਆ ਸੰਤ ਕੀ ਗੈਲ ਨਾ ਛੋਟੀਆਂ ਉਹਦੇ ਰਾਹ ਨੂੰ ਛੱਡੀ ਨਾ ਮਾਰਗ ਲਾਗਾ ਜਾਉ ਉਹਦੇ ਰਸਤੇ ਤੇ ਤੁਰੀ ਪੇਖਤ ਹੀ ਪੁਨੀਤ ਹੋਏ ਭੇਟਤ ਜਪੀਏ ਨਾ ਜਿਹੜਾ ਨਾਮ ਕਈ ਸਮਾਂ ਘਾਲਣਾ ਘਾਲਣਾ ਸੀ ਉਹਨੂੰ ਵੇਂਦਿਆਂ ਤਾਰ ਨਾਮ ਚੇਤੇ ਆ ਗਿਆ ਤੇਰੀ ਘਾਲਣਾ ਤਾਂ ਬਗੈਰ ਘਾਲਣਾ ਤੋਂ ਗੱਲ ਬਣ ਗਈ ਭਾਈ ਗੁਰਦਾਸ ਨੇ ਫਿਰ ਇਹਦੀ ਵਿਆਖਿਆ ਕੀਤੀ ਕਹਿਣ ਲੱਗੇ ਗੁਰਮੁਖ ਜਿਹੜਾ ਜਪਣ ਵਾਲਾ ਉਹਦੇ ਸੰਗਤ ਕੀਤੀਆਂ ਸਹਿ ਭਾਈ ਗੁਰਦਾਸ ਕਹਿੰਦੇ ਨੇ ਕਿ ਪਾਣੀ ਦਾ ਦਰਿਆ ਭਰਿਆ ਤੇ ਰੋੜਾ ਇੱਕ ਪੱਥਰ ਦਾ ਸਟਿਆ ਛੋਟਾ ਜਿਹਾ ਪੱਥਰ ਸਟਿਆ ਗੀਟਾ ਉਹ ਪਾਣੀ ਵਿਚ ਡੁੱਬ ਗਿਆ ਲੋਹੇ ਦਾ ਟੁਕੜਾ ਸਟਿਆ ਉਹ ਡੁੱਬ ਗਿਆ ਤੇ ਕਹਿਣ ਲੱਗੇ ਪਰਤ ਕੇ ਉਸੇ ਪਾਣੀ ਦੇ ਦਰਿਆ ਦੇ ਵਿਚ ਲੱਕੜ ਆਏ ਤੇ ਜਿਹਦਾ ਭਾਰ ਕਈ ਟੰਨਾਂ ਦੇ ਹਿਸਾਬ ਨਾਲ ਸੀ ਕਹਿੰਦੇ ਨੇ ਪਾਣੀ ਨੂੰ ਪੁੱਛਿਆ ਜਿੰਨੀ ਨਾਮ ਤੇ ਆਇਆ ਅਰਜ਼ ਕਰ ਰਿਹਾ ਪੁੱਛਿਆ ਤੂੰ ਲੋਹੇ ਨੂੰ ਡੋਬਣਾ ਹੈ ਤੂੰ ਪੱਥਰ ਨੂੰ ਡੋਬਣਾ ਹੈ ਪਰ ਇੰਨੀ ਭਾਰੀ ਲੱਕੜ ਆਈ ਇਹਨੂੰ ਤਾਰਨਾ ਕਿਉਂ ਵੇ ਅੱਗੋ ਪਾਣੀ ਪਤਾ ਕੀ ਕਹਿੰਦਾ ਆਖਦਾ ਜਿਹੜੀ ਲੱਕੜ ਮੇਰੇ ਵਿਚ ਆਉਂਦੀ ਪਈ ਏ ਮੈਨੂੰ ਪਤਾ ਇਹ ਭਾਰੀ ਬੜੀ ਏ ਪਰ ਇਹਨੂੰ ਮੈਂ ਡੁੱਬਣ ਨੀ ਦੇਣਾ ਇਹਨੇ ਮੇਰੀ ਸੰਗਤ ਕੀਤੀ ਮੈਂ ਆਪਣਾ ਆਪ ਪਾ ਕੇ ਸਿੰਜਿਆ ਤੇ ਜਿਹੜੇ ਆਪਣੇ ਪਾਲੇ ਹੋਣ ਮੈਂ ਆਪਣੇ ਪਾਲਿਆਂ ਨੂੰ ਕਦੀ ਡੁੱਬਣ ਨਹੀਂ ਦਿੰਦਾ ਘਾਲਣਾ ਵਾਲਾ ਜਿੰਨੀ ਨਾਮ ਧਿਆਇਆ ਤੇ ਭਾਈ ਸਾਹਿਬ ਨੇ ਦੂਜੀ ਗੱਲ ਕੀਤੀ ਕਹਿਣ ਲੱਗੇ ਅੱਛਾ ਜੇ ਇਹ ਗੱਲ ਹੈ ਤੇ ਤੈਨੂੰ ਪਤਾ ਹੈ ਕਿ ਇਸੇ ਲੱਕੜ ਦੀ ਜਦੋਂ ਕਸ਼ਤੀ ਜਾਂ ਬੇੜੀ ਬਣਾਈ ਜਾਂਦੀ ਏ ਸ਼ਾਇਦ ਮੈਂ ਅਰਜ਼ ਪਹਿਲਾਂ ਕੀਤੀ ਹੋਵੇ ਤੇ ਉਸ ਬੇੜੀ ਵਿਚ ਕਿੰਨਾ ਲੋਹਾ ਕਿੰਨੇ ਪੱਥਰ ਤੇ ਕਿੰਨੇ ਉਹਨੂੰ ਕਿੱਲ ਕਿੰਨੀਆਂ ਪੱਤੀਆਂ ਤੇ ਜਦੋਂ ਬੇੜਾ ਬਣਦਾ ਕਿੰਨੇ ਲੋਹੇ ਦੇ ਪੱਖੇ ਲੱਗੇ ਨੇ ਜਿਹੜੇ ਪਾਣੀ ਨੂੰ ਰਿੜਕਦੇ ਪਏ ਨੇ ਤੂੰ ਇਕੱਲੇ ਲੋਹੇ ਨੂੰ ਡੋਬ ਦੇਣਾ ਏ ਪਰ ਜਦੋਂ ਬੇੜੀ ਵਿਚ ਲੋਹਾ ਆਉਂਦਾ ਉਹਨੂੰ ਕਿਉਂ ਨੀ ਡੋਬਦਾ ਉਹ ਤੇਰਾ ਫਿਰ ਪਾਲਿਆ ਹੋ ਜਾਂਦਾ ਕਹਿਣ ਲੱਗੇ ਹਕੀਕਤ ਇਹ ਇਕੱਲਾ ਆਵੇ ਤਾਂ ਜ਼ਰੂਰ ਡੁੱਬੇ ਜਦੋਂ ਮੇਰੇ ਪਾਲੇ ਦੀ ਸੰਗਤ ਕੋਈ ਕਰਦਾ ਮੈਂ ਉਹਨੂੰ ਹੀ ਨਹੀਂ ਡੁੱਬਣ ਦਿੰਦਾ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕੁਜਲੇ ਕੇਤੀ ਛੁੱਟੀ ਨਾਲ ਭਾਈ ਸਾਹਿਬ ਨੇ ਅਗਲਾ ਸਵਾਲ ਕੀਤਾ ਕਹਿਣ ਲੱਗੇ ਸਜਣਾ ਤੈਨੂੰ ਪਤਾ ਹੈ ਕਿ ਜਿਹੜੀ ਲੱਕੜ ਤੂੰ ਤਾਰਨਾ ਇਹਦੇ ਵਿਚ ਆਗੇ ਕਹਿੰਦਾ ਪਤਾ ਤਾਂ ਮੈਨੂੰ ਵੀ ਹੈ ਪਰ ਜਿਹੜਾ ਇੱਕ ਆਪਣਾ ਬਣਾ ਲਵਾਂ ਨਾ मैं ओदे ते पर्दे पा के रब दी दरगाह विच कबूल करा देंगा। भाई साहब ने बचन कह कहन लगे पानी काठ ना डोबई पालै दी लज्जै सिर कर वत चढ़ाए कह सिर चढ़िया भजै लोहै जड़िया बोए था भार परै ना तजै कहन लगे प्यारिया पेटै अंदर अग रख तिच पर्दा कजै गुरमुख मार्ग चलना छद सजै कब्बै पर शर्त जे गुरमुख दी संगत करके गुरु दे मार्ग ते चले ते फिर तेनू ओदी कालना नल तेरा छुटकारा हो सकदा। सतगुरु ता एथो तक बचन करदे ने कहिंदे जपण वाले नू केवल जी नाल ही बुला लईए। अर्ज कीती सी एक दिन के तुद ध्यान तिन धन पले नानक का धन सोई जे को जियो कह ओना को जम की तलब ना कोई जिन्नी नाम त्याया गए मशक्कत काल नानक ते मुख उजले केती छुट्टी नाल कईयां दा छुटकारा कर गए। जदो तन गुरु अमरदास बाबे दातू ने ठोकर मारी लत दी ते साहिब जी पिंड बासर के चले गए ते संगत बाबे बुढ़े दे कोल गई। कवि संतोख सिंह ने एक बचन कहा कि जिहदा नाम भी जुड़िया है किन्नी कु ओहदे कोल ताकत है। संगत गई ते बाबा बुढ़ा आप तुर के जदो बासर के गया सन ला गुरु अमरदास जी नू प्रगट कीता ते चेते रखियो ओथे भी रमजे खुले जेड़े बुवे सन सामने दे बुवे जेड़े दस दे ने दिस दे ने ओ नहीं पिछो सन ला के अंदर गए। एदा मतलब सी जे अंदर गुरु प्रगट करना चाहने बाहर दे द्वारे बंद कर लें जिन्नी देर तक अंदर दा किवाड़ नहीं खुलदा उन्नी देर तक गुरु प्रगट नहीं होना। साहब बाहर आए ते बाबे बुढ़े ने नमस्कार कीती ते संगत ने क्या बाबा बुढ़ा तू धन धन बाबा बुढ़ा जिन गुरु लदा। हुण देखो सिख कमाई वाला तर्क ना करियो दे जीवन ते। मैं कई बारी अर्ज करना हुन्ना असी दो दो महीने किते जा तू बंदा चार दिन जप तप कर ले सारे सिखा नू अगे लाई फिरेगा मेरे तो वध सियाणा नहीं। वाह बाबा बुढ़ा 113 साल गुरु नानक दे दर ते कल ना काली सवाल ही नहीं पैदा हुंदा कि रंचक लेश मात्र किते खौं बोली होवे। जदो बाहर निकले बाबा बुढ़ा साहिब ने नमस्कार कीती ते गुरु अमरदास ने जेड़े शब्द कहे ओनू सिख तवारीख ने सांभ के रखे है। साहिब कहन लगे कि सिखो ए संगत को बोहित भारा बाबा बुढ़ा एक जहाज दी तरह जे भवजल ते कर है निस्तारा एदी संगत करन वाला भवजल तर जाएगा सिक्खी अवध ना इस ते पर है एदे तो अगे सिक्खी दी हद ही कोई नहीं नाम लैत गन बिघन सुहर है एदा नाम लैंदे विकार छड जांदे। हुण साहिब कहिंदे जिन्ने भी त्याया जिन्नी नाम त्याया गए मशक्कत काल उन्हां दी कालना नाम दी सबल हो गई नानक ते मुख उजले केती छुट्टी नाल गुरमुख कोट उधार दा भाई दे नामे एक कणी एक नाम दी कणी नाल गुरु का सिख जेड़ा ओ करोड़ा नू भवजल तो पार कर देंदा। साहिब कहिंदे ने संखेप जा भाव के सजना रब ने सब कुछ दिता ही पर एदे विच जो कर्म करना ओ वाचे जाने नहीं ते चंगियाईयां थाए पैंदियां नहीं बुरियाईयां ठोकरा मरवांदियां नहीं नाम त्याएगा अपना भी मुख उजला होएगा ते जे तेरी कुछ संगत करेगा ओ भी उजला होएगा। एथो तक थोड़ी जी कृपा करके बैठे रहा जे एथो तक तन गुरु नानक साहिब ने जितनी कुछ सूझ बख्शी साहिब दी अमृत बाणी दी विचार पिछले 3 साल हो गए ने मेरा ख्याल करीब जदो आउंदे रहे ए विचार चलदी रही अज गुरु देव ने संपूर्ण कराई। हर सिख दा फर्ज बनदा इस बाणी दे नाल जुड़े ए ना समझो बाणी चंगी केड़ी ते माड़ी केड़ी। बाबे दुख भंजन ने एक बचन कहा सी रणजीत सिंह नू ओ कहिंदे ने रणजीत सिंह सेवा पंथी महापुरुष दुख भंजन जी उन्हां कोल गया कहिंदा मेरे कोल इन्ने हाथी इन्ने घोड़े इन्ने मील ते इन्ने रकबे ते मेरा राज इन्ने मेरे पैदल चलन वाले इनिया तोपां सब कुछ सुन के बाबा दुख भंजन जी कहिंदे ने जगजी भी चेते चुप कर गया। पहली बार वह कह लगे जपजी भी चेते ही कहिंदा नहीं कहिंदा जिन्हें इनिया दातां दित्तियां वह भी याद ने ਤੇ ਭਾਈ ਸੰਤੋਖ ਸਿੰਘ ਸ਼ਬਦ ਵਰਦੇ ਨੇ, ਕਹਿੰਦੇ ਨੇ ਸਿੱਖ ਗੁਰੂ ਕਾ ਹੋਏ ਗਏ ਜਪਜੀ ਕੰਠ ਨਾ ਕੀਨ, ਹੋਵੇ ਸਿੱਖ ਗੁਰੂ ਦਾ ਤੇ ਜਪਜੀ ਦੀ ਸਮਝ ਨਾ ਹੋਵੇ। ਕਹਿਣ ਲੱਗੇ ਤੰਦੁਲ ਬਿਨ ਤੂੰ ਕਾਮ ਕਿਸ ਜਨਮ ਆਕਾਰ ਸਕੀਨ, ਜਿਵੇਂ ਦਾਣੇ ਤੋਂ ਬਿਨਾਂ ਛਿਲਕੇ ਦੀ ਕੀਮਤ ਨਹੀਂ, ਗੁਰੂ ਦੇ ਜਪ ਤੋਂ ਬਿਨਾਂ ਸਰੀਰ ਦੀ ਕੋਈ ਕੀਮਤ ਨਹੀਂ। ਸਤਿਗੁਰੂ ਨੇ ਇਸ ਬਾਣੀ ਨੂੰ ਨਿਤਨੇਮ ਵਿਚ ਦਰਜ ਕੀਤਾ, ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲਾਂ ਅੰਕਿਤ ਕੀਤਾ। ਇਸ ਅੰਮ੍ਰਿਤ ਬਾਣੀ ਨੂੰ ਮੇਰੇ ਗੁਰੂ ਦੇਵ ਨੇ ਅੰਮ੍ਰਿਤ ਦੀ ਬਾਣੀ ਵਿਚ ਵੀ ਅੰਕਿਤ ਕਰ ਦਿੱਤਾ। ਤੇ ਹਜ਼ੂਰ ਕਹਿੰਦੇ ਨੇ ਜਪ ਨਾਲ ਜੁੜੇਗਾ ਤੇ ਜਪ ਤੋਂ ਤੁਰਦਿਆਂ ਸੱਚਖੰਡ ਤੱਕ ਪਹੁੰਚੇਗਾ, ਘਾਲਣਾ ਘਾਲੇਗਾ ਤੇ ਜਪਣ ਵਾਲੇ ਦੀ ਘਾਲਣਾ ਕਦੀ ਵਿਅਰਥ ਨਹੀਂ ਜਾਂਦੀ। ਆਓ ਅੱਜ ਗੁਰੂ ਨਾਨਕ ਸਾਹਿਬ ਦਾ ਸ਼ੁਕਰ ਕਰੀਏ ਜਿਨੇ ਇੰਨੀ ਅਮੋਲਕ ਦਾਤ ਦਿੱਤੀ ਹੈ। ਤਵੱਜੋ ਦੇਣੀ, ਅੱਜ ਅਰਦਾਸ ਕਰਨੀ ਹਰ ਇੱਕ ਦੀ ਨਜ਼ਰ ਆਪੋ ਆਪਣੀ। ਇੱਕ ਕਵੀ ਹੋਇਆ ਬਾਲਮ, ਉਹਨੇ ਮੇਰੇ ਗੁਰੂ ਨਾਨਕ ਦੀ ਸ਼ਿਫਤ ਕੀਤੀ, ਉਹਨੇ ਚਾਰ ਕੁ ਪੰਕਤੀਆਂ ਲਿਖੀਆਂ ਆਪਣੀ ਭਾਵਨਾ ਨਾਲ, ਤੇ ਅੱਜ ਆਪਾਂ ਵੀ ਅਰਦਾਸ ਕਰਨੀ ਹੈ ਦਾਤਾ ਇਹ ਵਿਚਾਰ ਤੁਸੀਂ ਆਪ ਕਿਰਪਾ ਕਰਕੇ ਕਰਾਈ, ਸਾਡੇ ਕੋਲ ਕੋਈ ਤਾਕਤ ਨਹੀਂ ਅਸੀਂ ਕਰ ਸਕਦੇ। ਉਹਦਾ ਸਵਈਆ ਉਹਦਾ ਕਵਿਤ ਪੜ੍ਹਨ ਨੂੰ ਮਿਲਿਆ, ਉਹ ਕਹਿੰਦਾ ਗੁਰੂ ਨਾਨਕ ਸਾਹਿਬ ਕੀ ਨੇ, ਸ਼ਬਦ ਵਰਤੇ ਉਹਨੇ, ਕਹਿੰਦਾ ਤਤ ਕਾ ਪੂਤ ਸਲ ਕਾ ਪਿਤਾ। ਪਹਿਲਾਂ ਅਰਜ਼ ਕਰ ਦੇਣਾ, ਕਤ ਕਾ ਪੂਤ ਸਲ ਕਾ ਪਿਤਾ, ਬਨ ਕਾ ਭਾਈ ਸਭੈ ਜਗ ਗਾਇਓ, ਮਰਦ ਕਾ ਰੱਬ ਪੰਮ ਕਾ ਗੁਰੂ, ਤੀਤ ਸਤੀਨ ਸੱਸੇ ਜਿਸ ਸ਼ੀਸ਼ ਝੁਕਾਇਓ, ਤੀਨ ਦੱਦੇ ਪਗ ਚਾਟਕ ਜਾਂਕੈ, ਜਾਂਕਾ ਰੱਦ ਨੇ ਭੀ ਪੈ ਖਾ ਗਾਇ ਪਾਇਓ, ਸੱਤ ਸੱਤ ਕਾ ਮਾਲਕ ਬਾਲਮ ਨਾਨਕ ਖਾਲਕ ਬਣ ਕੇ ਆਇਓ। ਅਰਥ ਇਹਦੇ ਬੜੇ ਕਮਾਲ ਦੇ, ਉਹਦੀ ਭਾਵਨਾ ਕਦੇ ਤੱਕਿਓ। ਉਹ ਕਹਿੰਦਾ ਤੱਤ ਕਾ ਪੂਤ, ਦੋ ਸ਼ਬਦ ਨੇ ਕੱਕਾ ਤੇ ਤੱਤਾ, ਕੱਕੇ ਦਾ ਅਰਥ ਕਰਦਾ ਬਾਬਾ ਕਾਲੂ ਜੀ ਤੇ ਤੱਤੇ ਦਾ ਅਰਥ ਕਰਦਾ ਮਾਂ ਤ੍ਰਿਪਤਾ। ਕਹਿੰਦਾ ਬਾਬਾ ਤੱਤ ਕਾ ਪੂਤ ਕੋਈ ਤੇਰੀ ਸ਼ਿਫਤ ਕਰਦਾ, ਤੂੰ ਬਾਬਾ ਕਾਲੂ ਤੇ ਮਾਂ ਤ੍ਰਿਪਤਾ ਦਾ ਲਾਡਲਾ ਪੁੱਤਰ ਏ। ਕੱਤ ਕਾ ਪੂਤ ਸਲ ਕਾ ਪਿਤਾ, ਸਲ ਦਾ ਅਰਥ ਸੱਸੇ ਦਾ ਸ੍ਰੀ ਚੰਦ ਤੇ ਲੱਲੇ ਦਾ ਅਰਥ ਲਖਮੀ ਚੰਦ। ਆਪਾਂ ਪੜ੍ਹਨੇ ਧਿਆਨ ਦਿਓ, ਮੈਂ ਸਿਰਫ ਉਹਦੇ ਅੰਦਰ ਦੀ ਭਾਵਨਾ ਅਰਜ਼ ਕਰ ਰਿਹਾ। ਕਹਿਣ ਲੱਗੇ ਕੱਤ ਕਾ ਪੂਤ ਸਲ ਕਾ ਪਿਤਾ, ਤੂੰ ਲਖਮੀ ਦਾਸ ਤੇ ਸ੍ਰੀ ਚੰਦ ਦਾ ਪਿਤਾ ਏ, ਬਨ ਕਾ ਭਾਈ ਸਭੇ ਜਗਾਇਓ। ਬਨ ਦੋ ਸ਼ਬਦ, ਬੱਬਾ ਤੇ ਨੰਨਾ, ਬੱਬਾ ਦਰ ਤੇ ਬੇਬੇ, ਨੰਨਾ ਦਰ ਤੇ ਨਾਨਕੀ। ਕੋਈ ਕਹਿੰਦੇ ਨੇ ਬੇਬੇ ਨਾਨਕੀ ਦਾ ਵੀਰ, ਮੇਰੀ ਨਜ਼ਰ ਵਿਚ ਤੂੰ ਕੀ ਏ। ਕੱਤ ਕਾ ਪੂਤ ਸਲ ਕਾ ਪਿਤਾ, ਬਨ ਕਾ ਭਾਈ ਸਭੇ ਜਗਾਇਓ, ਮਰਦ ਕਾ ਰੱਬ। ਤੇਰੀ ਸ਼ਬਦ ਮੰਮੇ ਦਾ ਅਰਥ ਮਰਦਾਨਾ, ਰਾਰੇ ਦਾ ਅਰਥ ਰਾਏ ਬੁਲਾਰ, ਉਹਨੇ ਬੱਬੇ ਦਾ ਅਰਥ ਬਾਲਾ ਕੀਤਾ। ਕਹਿਣ ਲੱਗਾ ਇਹਨਾਂ ਤਿੰਨਾਂ ਦਾ ਤੂੰ ਰੱਬ ਏ, ਮਰਦ ਕਾ ਰੱਬ, ਪੰਮ ਕਾ ਗੁਰੂ, ਪੱਪੇ ਦਾ ਅਰਥ ਪੰਡਿਤ ਤੇ ਮੰਮੇ ਦਾ ਅਰਥ ਮੌਲਵੀ। ਪੰਡਿਤ ਤੇ ਮੌਲਵੀ ਆਏ ਪੜ੍ਹਾਉਣ ਨੇ, ਪਰ ਮੱਥਾ ਟੇਕ ਕੇ ਤੈਨੂੰ ਆਪਣਾ ਗੁਰੂ ਮੰਨ ਗਏ। ਮਰਦ ਕਾ ਰੱਬ ਪੰਮ ਕਾ ਗੁਰੂ। ਕਹਿਣ ਲੱਗੇ ਤੀਨ ਸੱਸੇ, ਸੱਸਾ ਸ੍ਰਿਸ਼ਟੀ, ਸੱਸਾ ਸ਼ੇਖ ਨਾਗ ਤੇ ਸੱਸਾ ਚੰਦਰਮਾ ਸੱਸ, ਤੀਨ ਸੱਸੇ ਜੇ ਸ਼ੀਸ਼ ਝੁਕਾਇਓ। ਕਹਿਣ ਲੱਗਾ ਮੇਰੇ ਦਾਤਾ ਜੀ, ਹੇ ਕਿਰਪਾਲੂ ਸਤਿਗੁਰੂ ਜੀ, ਤੀਨ ਦੱਦੇ ਪੱਗ ਚਾਟਕ ਜਾ ਕੇ, ਤਿੰਨ ਦੱਦੇ ਤੇਰੇ ਪੈਰ ਚੱਟਦੇ ਪਏ ਨੇ, ਕੌਣ ਦੇਵੀਆਂ ਦੇਵਤੇ ਤੇ ਦੈਂਤ, ਤੀਨ ਦੱਦੇ ਪੱਗ ਚਾਟਕ ਜਾ ਕੇ, ਜਾਂ ਕਾ ਰੱਦ, ਰਾਰੇ ਦਰ ਤੇ ਰਾਤ ਤੇ ਦੱਦੇ ਦਰ ਤੇ ਦਿਨ, ਜਾਂ ਕਾ ਰੱਦ ਨੇ ਪੀ ਪੈ ਖਾਇਓ, ਤੇਰੇ ਭੈ ਵਿਚ ਦਿਨ ਤੇ ਰਾਤ ਚੱਲਦੇ ਪਏ ਨੇ, ਸੱਤ ਸੱਤ ਕਾ ਮਾਲਕ ਬਾਲਮ। ਕਹਿਣ ਲੱਗੇ ਲੋਕ ਚੌਦਾਂ ਤਬਕ ਕਹਿੰਦੇ ਨੇ, ਮੇਰੇ ਚੌਦਾਂ ਤਬਕਾਂ ਦਾ ਮਾਲਕ ਵੀ ਤੂੰ ਏ, ਸੱਤ ਸੱਤ ਚੌਦਾਂ ਹੋ ਗਏ, ਸੱਤ ਸੱਤ ਕਾ ਮਾਲਕ ਬਾਲਮ। ਕਹਿੰਦਾ ਨਾਨਕ ਖਾਲਕ ਬਣ ਕੇ ਆਇਓ, ਮੇਰਾ ਗੁਰੂ ਨਾਨਕ ਰੱਬ ਬਣ ਕੇ ਆਇਆ। ਅੱਜ ਕਦੀ ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹੋ, ਅਰਦਾਸ ਕਰੋ ਮੇਰੇ ਲਈ ਵੀ ਦਾਤਾ, ਕਿ ਪ੍ਰਭ ਦਾਤੋ ਦਾਤਾਰ, ਪਰਿਓ ਜਾਚਕ ਕੀ ਸ਼ਰਨਾ, ਮਿਲੈ ਦਾਨ ਸੰਤ ਰੇਣ, ਜੇ ਲਗ ਭਵਜਲ ਤਰਨਾ, ਬਿੰਤ ਕਰੂੰ ਅਰਦਾਸ ਸੁਣੋ, ਜੇ ਠਾਕੁਰ ਭਾਵੈ ਅੱਜ ਕਿਰਪਾ ਕਰ ਜੇ ਤਰੁਠੈ। ਇੰਨੀ ਵਿਚਾਰ ਦੀ ਦਾਤ ਬਖਸ਼ੀ ਆ। ਕਹਿਣ ਲੱਗੇ ਮੇਰੇ ਦਾਤਾ ਮੇਰ ਕਰ, ਬਿੰਤ ਕਰੂੰ ਅਰਦਾਸ ਸੁਣੋ, ਜੇ ਠਾਕੁਰ ਭਾਵੈ ਦਿਓ ਦਰਸ਼ ਮਨ ਚਾਹੋ, ਭਗਤੇ ਮਨ ਠਹਿਰਾਵੈ, ਮੇਰੇ ਮਨ ਵਿਚ ਤੇਰੀ ਭਗਤੀ ਟਿਕ ਜਾਏ। ਤੂੰ ਕੀ ਏ ਬਾਬਾ, ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਰ ਬ੍ਰਹਮ ਉਹ ਪਰ ਬ੍ਰਹਮ ਦਾ ਰੂਪ ਏ। ਆਰੰਭ ਵਿਚ ਵੀ ਮੈਂ ਅਰਜ ਸ਼ਾਇਦ ਕੀਤੀ ਸੀ, ਜਿੱਦਣ ਇਹ ਪਾਠ ਦੀ ਵਿਚਾਰ ਆਰੰਭ ਹੋਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਮੈਂ ਮੂਰਤ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ। ਆਪਾਂ ਕਹਾਂਗੇ ਪੇਖਿਆ ਤੇ ਹੈ ਨਹੀਂ, ਅੱਖਾਂ ਨਾਲ ਵੇਖਿਆ ਹੋਵੇਗਾ ਜਿੰਨਾ ਸਰੀਰ ਵਿਚ ਤੱਕਿਆ। ਹੁਣ ਸਾਹਿਬ ਨੇ ਇੱਕ ਹੋਰ ਨਾਲ ਦੇ ਦਿੱਤੀ ਗੱਲ, ਕਹਿਣ ਲੱਗੇ ਕੱਲਾ ਪੇਖਿਆ ਨਹੀਂ ਸੁਣਿਆ ਨਹੀਂ, ਤੇ ਜੇ ਸੁਣਨ ਵਾਲਾ ਵੀ ਗਰਭ ਜੋਨ ਤੋਂ ਬਚ ਜਾਂਦਾ ਹੈ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਛੇ ਫਿਰ ਗਰਭਾਸ ਨਾ ਪਰਿਆ ਰੇ। ਜੇ ਪੇਖਿਆ ਨਹੀਂ ਤੇ ਸੁਣ ਲਈ, ਤੇ ਸੁਣਨਾ ਕੀ ਆ? ਗੁਰੂ ਨਾਨਕ ਦਾ ਜਪਜੀ, ਗੁਰੂ ਨਾਨਕ ਦਾ ਸ਼ਬਦ, ਸਤਿਗੁਰੂ ਦੀ ਬਾਣੀ ਸ਼ਬਦ ਸੁਣੇਗਾ ਤੇ ਗਰਭਾਸ ਤੋਂ ਛੁਟਕਾਰਾ ਹੋ ਜਾਏਗਾ। ਪਿਛਲੇ ਦਿਨਾਂ ਵਿਚ ਇੰਨੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਸਾਧ ਸੰਗਤ ਆਪ ਬਖਸ਼ਣ ਯੋਗ ਹੋ, ਕਿਰਪਾ ਕਰਕੇ ਬਖਸ਼ ਦਿਆ ਜੇ। ਸਤਿਗੁਰੂ ਕੀ ਬਾਣੀ ਆਵਾਦ ਬੋਧ ਹੈ, ਅਗਲੇ ਸਾਲ ਨੂੰ ਜੇ ਮਾਲਕ ਨੇ ਜ਼ਿੰਦਗੀ ਸਵਾਸ ਬਖਸ਼ੇ। ਗੁਰੂਕਮਾ ਗੁਰਮੁਖਾਂ ਹੁਕਮ ਕੀਤਾ ਸੀ ਆਸਾ ਦੀਵਾਰ ਦੀ ਵਿਚਾਰ, ਆਪਾਂ ਕੀਰਤਨ ਸੁਣਨੇ ਆ ਰੋਜ਼ ਗੁਰੂ ਘਰਾਂ ਵਿਚ ਹੁੰਦਾ, ਜਿਤਨੀ ਕੁ ਵਿਚਾਰਦਾਤਾ ਉਹਦੀ ਬਖਸ਼ੇਗਾ ਉਹ ਆਪ ਨਾਲ ਆਉਂਦੇ ਸਾਲ ਸਾਂਝੀ ਕਰਾਂਗਾ ਜੇ ਮਾਲਕ ਨੇ ਜ਼ਿੰਦਗੀ ਬਖਸ਼ੀ। ਕਿਉਂਕਿ ਸਵਾਸ ਦਾ ਹੀ ਭਰੋਸਾ ਨਹੀਂ, ਕੱਲ ਨੂੰ ਹਜ਼ੂਰ ਦਾ ਜਿਹੜਾ ਰਾਮਕਲੀ ਸੱਦ ਹੈ ਉਹਦੇ ਅਖੀਰਲੀਆਂ ਦੋ ਪੌੜੀਆਂ ਪੰਜਵੀਂ ਤੇ ਛੇਵੀਂ ਉਹਦੀ ਵਿਚਾਰ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।